तत विचार यह मथुरा जग तारन को अवतार बनायो जपयो जिन अर्जुन देव गुरु फिर संकट जोन गर्भ ना आयो दंडौत बंदन अनिक बार सर्व कला समरथ डोलन तेरा खो हो प्रभु नानक दे कर हथ डोलन तेरा खो प्रभु नानक दे कर हथ परम सम्मान योग सतगुरु साहिब श्री गुरु ग्रंथ साहिब सचे पातशाह जी दी पावन पवित्र हजूरी अंदर संध्या दे इस गुरमत दीवान दी आप जी हाजरी पर रहे हो। आपा परसों पिछले जो संध्या सी उस दिन सतगुरु जी दी इस पवित्र बाणी सोहेला साहब इस दे पहले शब्द दा पाठ कीता सी। दो दिन सिर्फ मैं इस गल ते बेनती कीती है के सिख लई नेम निभाउणा अत लाजमी है जिसनू आपां नित नेम कहने आ। दूसरा के सतगुरां ने इस बाणी दा पाठ संध्या वेले रह राज साहिब जी दा पाठ ते इस दा पाठ रात नू सौन लग्यां क्या है। जिन्नी कुछ समझ पई मैं कल आप नाल ए सांझ पाई सी कि इस बाणी नू सौन लग्यां क्यों सतगुरां ने क्या पढ़ो, क्योंकि साडे मन दा एक सुभाग है जो असी रात नू सौन लग्यां पढ़ने आ सोचने आ ख्याल पैदा करने आ जां अखां नल देखने खां वह तकरीबन सौन लग्यां जो पढ़िया वेख्या जांदा है वह सारी रात साडे सब कॉन्शियस माइंड राही साडे तन दे उपर असर जरूर करी जांदा है। इतनू रात सौन लग्यां पढ़ना है। दूसरी एक गुरमुख विद्वान कहिंदे हुंदे सन कि सौन लग्यां गुरु नू चेते कर, हो सकदा है कि तेरी जिंदगी दी ए आखरी रात होवे, सवेर चढ़नी है कि नहीं, पर नाल कहिंदे सन सतगुरां ने सौन लग्यां चेते करा दिता ਕਿ ਨਾਨਕ ਸੇ ਦੇਹ ਆਵੰਨ, ਉਹ ਮੌਤ ਵਾਲਾ ਦਿਨ ਨੇੜੇ ਆ ਰਿਹਾ ਹੈ। ਤੇ ਪੰਜਵੇਂ ਸ਼ਬਦ ਵਿੱਚ ਕਿਰਪਾ ਕਰ ਦਿੱਤੀ, ਉਹ ਮੇਰੀ ਗੱਲ ਮੰਨ ਲੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਆਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਤੇ ਇਹ ਦਿਨ ਨਿਕਲ ਗਿਆ, ਫਿਰ ਅੱਗੇ ਫਰਮਾਇਓ ਨੇ, ਔਦ ਘਟੈ ਦਿਨਸ ਰਹਿਣਾ ਰੇ, ਮਨ ਗੁਰਮਿਲ ਕਾ ਸਵਾਰੇ। ਕਿ ਕਿਆ ਬਈ ਦਿਨ ਘਟ ਗਿਆ ਰਾਤ ਦਿਨ ਕਰਕੇ। ਮੇਰੇ ਮਨਾ, ਤੂੰ ਸਾਰੀ ਜ਼ਿੰਦਗੀ ਵਿੱਚ ਬਹੁਤ ਕਾਜ ਕੀਤੇ, ਪਰ ਆ ਜ਼ਿੰਦਗੀ ਦਾ ਕਾਜ ਗੁਰੂ ਨੂੰ ਮਿਲ ਕੇ ਕਰ ਲੈ। ਇਹ ਕੱਲ ਮੈਂ 2 ਦਿਨ ਸਿਰਫ ਆਪ ਨੂੰ ਵੀ ਬੇਨਤੀ ਕੀਤੀ। ਆਓ ਅੱਜ ਇਸ ਸ਼ਬਦ ਦੇ ਅਸੀਂ ਆਖਰੀ ਅਰਥ 2 ਹਿੱਸਿਆਂ ਚ, ਅੱਜ ਇੱਕ ਦੁਪਹਿਰ ਨੂੰ, ਇੱਥੇ ਕੱਲ ਦੁਪਹਿਰ ਨੂੰ, ਕਿ 2 ਹਿੱਸਿਆਂ ਵਿੱਚ ਆਪਾਂ ਇੱਕ ਤਾਂ ਇਹਦੇ ਅਰਥਾਂ ਵੱਲ, ਅੱਖਰੀ ਅਰਥਾਂ ਵੱਲ ਧਿਆਨ ਦੇਣਾ। ਮੈਂ ਉਹ ਯਤਨ ਕਰਾਂਗਾ ਭਾਵੇਂ ਵਾਰ ਵਾਰ ਮੈਨੂੰ ਦੁਹਰਾਉਣਾ ਪਏ। ਦੂਸਰਾ, ਸਮੇਂ ਅਨੁਸਾਰ ਇਹਦੀ ਵਿਆਖਿਆ ਕੀਤੀ ਜਾਏਗੀ। ਆਪ ਜਿਤਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਦੇ ਵਿੱਚ ਬੈਠੇ ਹੋ, ਜਾਂ ਆਪ ਜੀ ਆਪਣੇ ਘਰਾਂ ਵਿੱਚ ਬੈਠੇ ਵਿਚਾਰ ਸਰਵਣ ਕਰ ਰਹੇ ਹੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅੰਮ੍ਰਿਤ ਬਾਣੀ ਦੇ ਅੰਦਰ 5 ਸ਼ਬਦਾਂ ਦਾ ਇਹ ਸੰਗ੍ਰਹਿ ਹੈ। ਇਸ ਵਿੱਚ 3 ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਨੇ, 1 ਸ਼ਬਦ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੈ, ਔਰ ਜੋ 5ਵਾਂ ਅੰਤਲਾ ਸ਼ਬਦ ਹੈ ਇਹ ਸਤਿਗੁਰਾਂ ਗੁਰੂ ਅਰਜੁਨ ਦੇਵ ਜੀ ਦਾ ਉਚਾਰਨ ਕੀਤਾ ਹੈ। ਇਹ ਗੱਲ ਹੋਰ, ਇਹ ਸ਼ਬਦ ਫਿਰ ਦੁਬਾਰਾ ਅੱਗੇ ਜਾ ਕੇ ਨਾ ਰਾਗਾਂ ਵਿੱਚ ਆਉਂਦੇ ਨੇ, ਥੋੜਾ ਜਿਹਾ ਪਾਠ ਭੇਦ ਹੈ। ਜਿਵੇਂ ਇੱਥੇ ਇਹ ਸ਼ਬਦ ਹੈ ਸਿਵਰਿਹੋ, ਉੱਥੇ ਸਿਵਰੋ, ਇਸੇ ਤਰ੍ਹਾਂ ਇਹਦੇ ਵਿੱਚ ਸ਼ਬਦ ਜਿਹੜਾ ਆਉਂਦਾ ਦੇਹ ਦਿਓ ਸੱਜਣ ਅਸੀਂ ਸੜੀਆਂ, ਉੱਥੇ ਐੜਾ ਕੰਨਾ ਲਾ ਦਿੱਤਾ ਆ ਸੀ ਸੜੀਆਂ। ਪਰ ਇਸ ਨੂੰ ਇਹ ਨਹੀਂ ਸਮਝਣਾ ਵੀ ਲੁਖਾਰੀ ਦੀ ਉਕਾਈ ਹੈ ਕੋਈ, ਇਹ ਸਤਿਗੁਰਾਂ ਨੇ ਪਾਠ ਭੇਦ ਆਪ ਹੀ ਪਾਇਆ ਹੈ। ਜਿਸ ਤਰ੍ਹਾਂ ਆਪ ਜੀ ਸੋਦਰ ਦਾ ਸ਼ਬਦ 3 ਵਾਰੀ ਗੁਰੂ ਗ੍ਰੰਥ ਸਾਹਿਬ ਚ ਪੜ੍ਹ ਦੇਖੋ, ਇੱਕ ਤਾਂ ਜਪਜੀ ਸਾਹਿਬ ਜੀ ਦੀ 27ਵੀਂ ਪੌੜੀ ਵਿੱਚ, ਦੂਸਰਾ ਸੋਦਰ ਰਹਿ ਰਾਜ ਸਾਹਿਬ ਜੀ ਦਾ 1ਵਾਂ ਸ਼ਬਦ, ਤੇ 3ਰਾ ਰਾਗ ਆਸਾ ਦੇ ਵਿੱਚ। ਜਪਜੀ ਸਾਹਿਬ ਵਿੱਚ ਪੜ੍ਹੀ ਜਾਣ ਵਾਲੀ ਪੌੜੀ ਤੇ ਰਹਿ ਰਾਜ ਸਾਹਿਬ ਦੇ ਵਿੱਚ 1ਵਾਂ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਚ ਹੈ, ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਪਾਠ ਭੇਦ ਸਤਿਗੁਰਾਂ ਨੇ ਰੱਖਿਆ ਹੈ। ਫਰਕ ਸ਼ਬਦ ਕਰ ਲਈਏ ਸੌਖਾ ਹੋ ਜਾਏਗਾ, ਭੇਦ ਸ਼ਬਦ ਵੀ ਮੈਨੂੰ ਖੜਕਦਾ ਥੋੜਾ ਜਿਹਾ ਅੰਦਰੋਂ। ਆਪ ਉਹਨਾਂ ਨੇ ਫਰਕ ਪਾਇਆ ਹੈ, ਤੁਧ ਨੂੰ ਦੀ ਥਾਂ ਤੋਹਣੂ, ਪੌਣ ਦੀ ਥਾਂ ਪਵਨ, ਕਈ ਹੈ ਕਈ ਹਨ ਸੁਰਗਾ, ਇਹ ਸਾਰੇ ਪਾਏ ਨੇ ਵਰਮਨ, ਇਹ ਬ੍ਰਹਮੰਡ ਵਰਪੰਡ। ਪਰ ਇਹ ਸੁਚੇਤ ਹੋਣ ਵਾਸਤੇ ਵੀ ਸਿੱਖ ਸੁਚੇਤ ਹੋ ਕੇ ਪਾਠ ਕਰੇ। ਅੱਜ ਇਹ ਅੰਮ੍ਰਿਤ ਬਚਨ ਹੈ ਤੇ ਯਤਨ ਕਰਨਾ ਹੈ ਰਾਤ ਨੂੰ ਇਹ ਬੋਲ ਕੇ ਪਾਠ ਕਰੀਏ, ਕਿਉਂਕਿ ਜਦੋਂ ਪੂਰੀ ਨੀਂਦ ਬੰਦੇ ਨੂੰ ਢਾਂਦੀ ਹੈ। ਮੈਂ ਕੱਲ ਵੀ ਕਿਹਾ, ਕਈ ਵਾਰੀ ਇਹ ਪਾਠ ਕਰਦਾ ਕਰਦੇ ਸਿਰਹਾਣੇ ਤੇ ਇੱਕ ਪਾਸੇ ਦਾ ਸਿਰ ਉਲਰ ਜਾਂਦਾ, ਪਰ ਇਹ ਪਾਠ ਬੋਲ ਕੇ ਕਰੀਏ ਆਪਾਂ। ਮਹਾਰਾਜ ਜੀ ਨੇ ਫਰਮਾਇਆ, ਸੋਹੇਲਾ ਰਾਗ ਗੌੜੀ ਦੀਪ ਕੀ ਮਹਲਾ 1ਲਾ। ਸਭ ਤੋਂ ਪਹਿਲਾ ਸ਼ਬਦ ਹੈ ਜੀ ਸੋਹੇਲਾ। ਇਹ ਵੀ ਬੇਨਤੀ ਕੀਤੀ ਸੀ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਇਹਨੂੰ ਕੀਰਤ ਸੋਹੇਲਾ ਵੀ ਲਿਖਿਆ ਹੈ। ਆਮ ਸਾਡੀ ਸ਼ਬਦਾਵਲੀ ਚ ਸਾਡੇ ਬਜ਼ੁਰਗ ਕੀਰਤਨ ਸੋਹੇਲਾ ਵੀ ਕਹਿੰਦੇ ਹਾਂ ਆਪਾਂ, ਗੁਟਕਿਆਂ ਵਿੱਚ ਲਿਖਿਆ ਕੀਰਤਨ ਸੋਹੇਲਾ, ਪਰ ਕਿਸੇ ਨੇ ਸਿਰਲੇਖ ਨਹੀਂ ਬਦਲਿਆ, ਉੱਤੇ ਲਿਖਿਆ ਕੀਰਤਨ ਸੋਹੇਲਾ ਤੇ ਥੱਲੇ ਹੈ ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ 1ਲਾ। ਹੁਣ ਪਾਠ ਤਾਂ ਹੈ ਸੁਖਮਨੀ ਤੇ ਗੁਟਕਿਆਂ ਵਿੱਚ ਉੱਤੇ ਲਿਖਿਆ ਮਿਲੇਗਾ ਸੁਖਮਨੀ ਸਾਹਿਬ, ਪਾਠ ਤਾਂ ਹੈ ਜਪ ਤੇ ਅਸੀਂ ਗੁਟਕੇ ਵਿੱਚ ਲਿਖਿਆ ਮਿਲਦਾ ਜੀ ਸਾਹਿਬ, ਜਪ ਜੀ ਸਾਹਿਬ ਆਪਾਂ ਕਹਿੰਦੇ। ਖੈਰ ਮੇਰੇ ਕਹਿਣ ਤੋਂ ਮੁਰਾਦ ਕਿ ਕੁਝ ਵਿਦਵਾਨਾਂ ਦਾ ਇਹ ਮਤ ਹੈ ਕਿ ਪੁਰਾਤਨ ਸਮੇਂ ਕੀ ਸੀ, ਜਿਵੇਂ ਮੰਨ ਲਓ ਹੁਣ ਕਥਾ ਹੁੰਦੀ, ਅੱਜ ਵੀ ਤੁਸੀਂ ਦੇਖਿਓ ਜਿਹੜੇ ਸਾਡੇ ਇਤਿਹਾਸਕ ਸਥਾਨ ਨੇ ਨਾ, ਸਵੇਰੇ ਜੇ ਹੁਕਮਨਾਮੇ ਜਾਂ ਲੜੀਵਾਰ ਕਥਾ ਉਹ ਸਵੇਰੇ ਹੋ ਜਾਂਦੀ, ਇਤਿਹਾਸ ਦੀ ਕਥਾ ਰਹਿ ਰਾਜ ਸਾਹਿਬ ਦੇ ਪਾਠ ਤੋਂ ਪਹਿਲਾਂ ਹੁੰਦੀ। ਆਪ ਜੀ ਮੰਜੀ ਸਾਹਿਬ ਅੱਜ ਕੱਲ੍ਹ ਚੱਲਦੀ, ਉੱਥੇ ਪਹਿਲਾਂ ਹੋ ਜਾਂਦੀ ਹੈ। ਦਿੱਲੀ ਬੰਗਲਾ ਸਾਹਿਬ ਗੁਰਦੁਆਰੇ, ਸੀਸਗੰਜ ਸਾਹਿਬ, ਉੱਥੇ ਸੋਦਰ ਦੀ ਚੌਕੀ ਤੋਂ ਪਹਿਲਾਂ ਇਤਿਹਾਸ ਦੀ ਕਥਾ ਹੋ ਜਾਂਦੀ। ਫਿਰ ਸੋਦਰ ਦੀ ਚੌਕੀ ਹੈ, ਫਿਰ ਕੀਰਤਨ ਹੁੰਦਾ ਹੈ। ਤੇ ਮੈਨੂੰ ਅੰਜ ਪ੍ਰਤੀਤ ਹੁੰਦਾ ਵੀ ਜਦੋਂ ਸਿੱਖ ਜਾਂਦੇ ਹੋਣਗੇ, ਇਹ ਵੀ ਇਹ ਸ਼ਬਦ ਚੜ ਗਿਆ ਹੋਣਾ, ਚਲੋ ਨਾਲੇ ਕੀਰਤਨ ਸੁਣ ਆਉਂਦੇ ਹਾਂ ਨਾਲੇ ਸੋਹਿਲਾ ਸੁਣ ਆਉਂਦੇ ਹਾਂ, ਇਹ ਸ਼ਬਦ ਜੁੜ ਗਿਆ ਕੀਰਤਨ ਸੋਹਿਲਾ। ਪਰ ਬੇਨਤੀ ਹੈ ਜੀ, ਸ਼ਬਦ ਹੈ ਸੋਹਿਲਾ, ਪਹਿਲਾਂ ਇਹਦੇ ਅੱਖਰੀ ਅਰਥ ਕੀ ਨੇ? ਸਾਰੇ ਵਿਦਵਾਨਾਂ ਨੇ ਇਸ ਦੇ ਲਫ਼ਜ਼ੀ ਅਰਥ ਦਿੱਤੇ ਨੇ ਜੀ, ਮੰਗਲਮਈ ਗੀਤ। ਫਿਰ ਹੋਰ ਸ਼ਬਦ ਵਰਤਾਂ, ਖੁਸ਼ੀ ਵੇਲੇ ਗਾਇਆ ਜਾਣ ਵਾਲਾ ਗੀਤ। ਤੀਸਰੀ ਇੱਕ ਹੋਰ ਬੇਨਤੀ, ਕਿਉਂਕਿ ਇਹਦੇ ਅਰਥ ਬਹੁਤ ਜ਼ਰੂਰੀ ਨੇ, ਮੰਗਲਮਈ ਗੀਤ, ਖੁਸ਼ੀ ਵੇਲੇ ਗਾਇਆ ਜਾਣ ਵਾਲਾ ਗੀਤ। ਤੀਸਰਾ, ਇੱਕ ਸਾਡੇ ਵਿਦਵਾਨ ਡਾਕਟਰ ਮਹਿੰਦਰ ਕੌਰ ਗਿੱਲ ਹੋਏ ਨੇ, ਚਲਾਣਾ ਕਰ ਗਏ ਨੇ। ਮੈਂ ਤਕਰੀਬਨ ਜਿਸ ਨੇ ਕੋਈ ਲਿਖਿਆ ਹੁੰਦਾ ਉਹਦਾ ਜ਼ਿਕਰ ਕਰਨਾ ਹੁੰਦਾ, ਉਸ ਬੀਬੀ ਨੇ ਗੁਰੂ ਮਹਿਲ, ਗੁਰੂ ਘਰ ਦੇ ਗੁਰੂ ਪਤਨੀਆਂ, ਗੁਰੂ ਭੈਣਾਂ, ਗੁਰੂ ਧੀਆਂ ਤੇ ਕਾਫੀ ਜ਼ਿਆਦਾ ਕੰਮ ਕੀਤਾ ਸੀ ਬੀਬੀ ਜੀ ਨੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਬਹੁਤ ਕਮਾਲ ਦੀਆਂ ਕਿਤਾਬਾਂ ਲਿਖੀਆਂ। ਉਹਦੇ ਵਿੱਚ ਇੱਕ ਜਗ੍ਹਾ ਉਹ ਲਿਖਦੇ ਨੇ ਕਿ ਅਸਲ 'ਚ ਸੋਹਿਲਾ ਜਦੋਂ ਕਿਸੇ ਦੇ ਘਰ ਵਿੱਚ ਬੱਚਾ ਜਨਮ ਲੈਂਦਾ ਸੀ ਤੇ ਇਹ ਰਸਮ ਸੀ, ਯਾਦ ਰੱਖਿਓ ਮੈਂ ਮਰਿਆਦਾ ਨਹੀਂ ਕਹਿ ਰਿਹਾ, ਰਸਮ ਸੀ, ਬੱਚੇ ਦੇ ਜਨਮ ਤੋਂ 6ਵੇਂ ਦਿਨ ਬਾਅਦ ਤੇ ਬੱਚੇ ਦੇ ਜਨਮ ਤੋਂ 6 ਦਿਨ ਫਿਰ ਬਾਅਦ 12 ਦਿਨ ਬਾਅਦ, 6 ਤੇ 12 ਇਹ 2 ਦਿਨਾਂ ਵਿੱਚ ਪਰਿਵਾਰ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਇਹ ਗੀਤ ਗਾਉਂਦੀਆਂ ਸਨ, ਉਹਨੂੰ ਵੀ ਸੋਹਿਲਾ ਕਹਿੰਦੇ ਸਨ। ਪਰ ਜਦੋਂ ਇੱਥੇ ਅੱਜ ਸ਼ਬਦ ਆ ਗਿਆ ਜੀ, ਕੱਲ ਨੂੰ ਜਦੋਂ ਅਸੀਂ ਵੇਖਾਂਗੇ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਂ ਸਰੀਆਂ, ਜਿਉਂ ਹੋਵੇ ਸਾਹਿਬ ਸੁਮੇਲ। ਇਹ ਸਾਰੀ ਸ਼ਬਦਾਵਲੀ ਤਾਂ ਵਿਆਹ ਦੀ ਰਸਮ ਦੇ ਨਾਲ ਸੰਬੰਧਿਤ ਹੈ ਕਿ ਜੋ ਕੁਝ ਵਿਆਹ ਵੇਲੇ ਆਪਾਂ ਕਰਨੇ ਆ, ਇਹ ਸਾਰੇ ਜਿਹੜੇ ਸ਼ਬਦ ਨੇ, ਇਹ ਤੇਲ ਅਸੀਸਾਂ, ਇਹ ਮੇਰਾ ਮਾਲਕ ਨਾਲ ਮਿਲਾਪ ਹੋ ਜਾਏ, ਇਹਦਾ ਮਤਲਬ ਇਹਦੇ ਅਰਥ ਆਪਾਂ ਇੱਥੇ ਇਹ ਹੀ ਕਰਾਂਗੇ ਕਿ ਉਹ ਗੀਤ, ਸੁਹਾਗ ਦਾ ਗੀਤ ਜਿਹੜਾ ਬੇਟੀ ਦੇ ਵਿਆਹ ਵੇਲੇ ਘਰ ਦੀਆਂ ਬੀਬੀਆਂ ਇਕੱਠੀਆਂ ਹੋ ਕੇ, ਉਸ ਵਕਤ ਇੱਕ ਰਸਮ ਹੁੰਦੀ ਸੀ, ਅੱਜ ਮੇਰਾ ਖਿਆਲ ਨਹੀਂ ਪਿੰਡਾਂ ਵਿੱਚ ਕਿਤੇ ਕਿਤੇ ਹੈ, ਮੈਂ ਲਫ਼ਜ਼ ਫਿਰ ਰਸਮ ਵਰਤ ਰਿਹਾ, ਮੈਂ ਮਰਿਆਦਾ ਨਹੀਂ ਵਰਤ ਰਿਹਾ, ਰਸਮ ਤੇ ਮਰਿਆਦਾ 'ਚ ਫਰਕ ਹੁੰਦਾ ਹੈ ਜੀ। ਉਸ ਵਕਤ ਤੇ ਘਰ ਦੀਆਂ ਬੀਬੀਆਂ ਇਕੱਠੀਆਂ ਹੋ ਕੇ, ਰਿਸ਼ਤੇਦਾਰ ਮੇਲਣਾ ਇਕੱਠੀਆਂ ਹੋ ਕੇ, ਜਿਸ ਦਾ ਵਿਆਹ ਹੁੰਦਾ ਸੀ ਤੇ ਉਸ ਦੇ ਕੇਸਾਂ 'ਚ ਤੇਲ ਪਾਉਂਦੀਆਂ ਸਨ, ਕੱਲ ਜਿਹਨੂੰ ਮਾਈਏ ਪਾਉਣਾ ਕਹਿੰਦੀਆਂ ਸਨ, ਕਿਤੇ ਤੇਲ ਚੜਾਉਣਾ ਕਹਿੰਦੇ ਨੇ, ਉਸ ਵਕਤ ਉਸ ਬੱਚੀ ਦਾ ਜਿਹਦਾ ਵਿਆਹ ਹੋਣਾ, ਉਹਦੀਆਂ ਸਹੇਲੀਆਂ ਜਿਹੜੀਆਂ ਨੇ ਉਹ ਸਹੇਲੀਆਂ ਪਾਈਆਂ ਜਾਂਦੀਆਂ ਸਨ, ਸਹੇਲੀਆਂ ਪਾਈਆਂ ਜਾਂਦੀਆਂ ਵਿਆਹ ਤੋਂ ਕੁਝ ਦਿਨ ਪਹਿਲਾਂ, ਮਾਈਏ ਜਦੋਂ ਪੈਂਦੀ ਸੀ, ਤੇ ਉਸ ਵਕਤ ਜਿਹੜਾ ਇਹ ਸੋਹਿਲਾ ਹੈ ਇਹ ਗੀਤ ਗਾਇਆ ਜਾਂਦਾ ਸੀ। ਪਿਆਰਿਓ, ਇਹਨੂੰ ਸੁਹਾਗ ਲਫ਼ਜ਼ ਵੀ ਕਹਿ ਲਈਏ, ਜਦੋਂ ਇਹ ਗਾਇਆ ਜਾਂਦਾ ਸੀ ਇਹਦੇ ਵਿੱਚ 2 ਗੱਲਾਂ ਸਨ, ਇੱਕ ਇਹਦੇ ਵਿੱਚ ਚਾਹ ਹੁੰਦਾ ਸੀ, ਖੁਸ਼ੀ ਹੁੰਦੀ ਸੀ, ਤੇ ਦੂਸਰਾ ਇਸ ਗੀਤ ਨੂੰ ਗਾਉਣ ਵੇਲੇ ਬੈਰਾਗ ਦੀਆਂ ਕਾਂਗਾਂ ਉੱਠਦੀਆਂ ਸਨ, ਵਿਛੋੜਾ ਵੀ ਸੀ। ਕਿਉਂ ਕਿ ਪਤੀ ਦੇ ਘਰ ਜਾਣਾ ਹੈ ਬੱਚੀ ਨੇ, ਉਹਦਾ ਚਾਹ ਹੈ, ਤੇ ਮਾਪਿਆਂ ਸਹੇਲੀਆਂ ਨੂੰ, ਮਾਂ ਨੂੰ, ਬਾਪ ਨੂੰ, ਭਰਾਵਾਂ ਨੂੰ, ਭਰਜਾਈਆਂ ਨੂੰ, ਇਹਨਾਂ ਨੂੰ ਛੱਡ ਕੇ ਜਾਣਾ। ਇੱਕ ਪਾਸੇ ਵਿਛੋੜਾ ਪੈ ਰਿਹਾ ਹੈ, ਦੂਜੇ ਪਾਸੇ ਮਿਲਾਪ ਹੋ ਰਿਹਾ, ਮਿਲਾਪ ਦਾ ਚਾਹ ਤੇ ਵਿਛੋੜੇ ਦਾ ਦਰਦ ਜਿਹੜੇ ਗੀਤ ਬਿਆਨ ਕਰਦੇ ਸਨ, ਉਹਨਾਂ ਨੂੰ ਸੋਹਿਲਾ ਕਿਹਾ ਜਾਂਦਾ ਸੀ, ਉਹਦੇ ਲਈ ਸ਼ਬਦ ਮੰਗਲਮਈ ਗੀਤ ਵੀ ਕਹਿੰਦੇ ਸਨ। ਇੱਕ ਸਵਾਲ ਉੱਠੇਗਾ ਜੀ, ਫਿਰ ਇਹ ਦੁਨਿਆਵੀ ਦੀ ਰਸਮ ਤੇ ਇਹ ਸਰਲੇਖ ਰੱਬੀ ਬਾਣੀ ਚ ਕਿਉਂ ਦੇ ਦਿੱਤਾ ਸੋਹਿਲਾ? ਇਹ ਪਰਮੇਸ਼ਵਰ ਦੀ ਬਾਣੀ ਹੈ। ਆਪ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹੋ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਇੱਕ ਵਾਰ ਕਿਹਾ ਸੀ ਜੀ, ਮਹਾਰਾਜ ਜੀ ਦੀਆਂ ਜਿਹੜੀਆਂ ਸਾਖੀਆਂ ਨੇ ਉਹਨਾਂ ਨੂੰ ਸ਼ਰਧਾ ਦੀ ਬਿਰਤੀ ਨਾਲ ਪੜ੍ਹੋ ਤੇ ਹਰ ਸਾਖੀ ਵਿੱਚੋਂ ਕੁਝ ਮਿਲਦਾ ਹੈ। ਹਾਂਜੀ, ਮੈਂ ਪਿਛਲੇ ਦਿਨ ਹੀ ਬੇਨਤੀ ਕੀਤੀ ਸੀ ਕਿਉਂਕਿ ਨਿਰੰਤਰ ਵਿਚਰਨਾ ਵਾ ਕਿ ਲੈਂਦੇ ਨੂੰ ਪਾਣੀ ਦਿੱਤਾ ਬਾਬਾ ਜੀ ਨੇ ਹਰਿਦੁਆਰ, ਉਹਦੇ ਅਰਥ ਸਾਰੀ ਆਪਾਂ ਕਰਨੇ ਆ ਕਿ ਸਤਿਗੁਰਾਂ ਨੇ ਉਸ ਮਨੌਤ ਨੂੰ, ਪਰੰਪਰਾ ਨੂੰ ਖੰਡਨ ਕੀਤਾ ਕਿ ਪਿੱਤਰਾਂ ਤੱਕ, ਸੂਰਜ ਤੱਕ ਪਾਣੀ ਨਹੀਂ ਜਾਂਦਾ। ਲੈਂਦੇ ਨੂੰ ਤਾਂ ਦਿੱਤਾ ਕਿ ਇੱਧਰ ਮੇਰੇ ਖੇਤ ਨੇ, ਪੰਜਾਬ ਵੱਲ ਮੈਂ ਆਪਣੇ ਖੇਤਾਂ 'ਚ ਪਾਣੀ ਦੇ ਰਿਹਾ। ਇਹ ਬਾਕੀ ਇੱਕ ਤਾਂ ਉਸ ਕਰਮ ਕਾਂਡ ਜਾਂ ਪਖੰਡ ਜਾਂ ਇਉਂ ਕਹਿ ਲਓ ਮਨੌਤ ਜਿਹੜੀ ਬਣੀ ਸੀ ਉਹਨੂੰ ਸੁਚੇਤ ਕੀਤਾ ਲੋਕਾਂ ਨੂੰ, ਪਰ ਦੂਜਾ ਜੇ ਹੋਰ ਗਹਿਰਾਈ ਵੱਲ ਜਾਓ, ਚੜ੍ਹਦੇ ਨੂੰ ਸਾਰੇ ਪਾਣੀ ਦਿੰਦੇ ਜੇ ਲੈਂਦਿਆਂ ਨੂੰ ਕੋਈ ਮਿਲਣ ਵਾਸਤੇ ਤਿਆਰ ਨਹੀਂ ਹੁੰਦਾ। ਜਦੋਂ ਬੰਦੇ ਦੀ ਐ ਗੁੱਡੀ ਚੜ੍ਹੀ ਹੋਵੇ ਨਾ, ਤੁਸੀਂ ਦੇਖੋ ਉਦੋਂ ਸਾਰੇ ਲੋਕ ਉਹਨੂੰ ਮਿਲਦੇ ਆ। ਜਦੋਂ ਬਾਜੀ ਪੁੱਠੀ ਪੈਂਦੀ ਏ ਉਸ ਵਕਤ ਆਪਣੇ ਵੀ ਪਿੱਠ ਫੇਰ ਜਾਂਦੇ ਆ, ਪਰ ਬਾਬਾ ਲੈਂਦੇ ਨੂੰ ਵੀ ਪਾਣੀ ਦਿੰਦਾ ਹੈ। ਥੋੜਾ ਜਿਹਾ ਫਿਰ ਇਸ ਬੇਨਤੀ ਨੂੰ, ਮਹਾਰਾਜ ਜੀ ਨੇ ਕਟੋਰਾ ਕਢਾਇਆ, ਗੁਰੂ ਅੰਗਦ ਸਾਹਿਬ ਜੀ ਨੇ ਕੱਢਿਆ ਨਾ, ਕਰਤਾਰਪੁਰ ਚਿੱਕੜ ਦੇ ਵਿੱਚ ਕਟੋਰਾ ਸੱਟ ਦਿੱਤਾ। ਬੇਟਿਆਂ ਨੂੰ ਕਿਹਾ, ਸਭ ਨੂੰ ਕਿਹਾ, ਜੋ ਸਾਡਾ ਇਤਿਹਾਸ ਕਹਿੰਦਾ, ਬੇਟਿਆਂ ਨੇ ਕਿਹਾ, ਮਹਾਰਾਜ ਕਟੋਰੇ ਛੰਨੇ ਵਰਦੇ ਸਨ ਪਹਿਲਾਂ। ਸ਼ਾਇਦ ਆਪਣੇ ਦੇਖੋ ਨੇ ਕਿ ਛੰਨਾ ਹੁੰਦਾ ਸੀ, ਹਾਂ ਬਾਟੀ ਛੰਨਾ, ਉਹ ਸੱਟ ਦਿੱਤਾ ਮਹਾਰਾਜ ਨੇ। ਤੇ ਉਹ ਜਦੋਂ ਕਿਹਾ ਕੱਢਣ ਲਈ ਤੇ ਬਾਬਾ ਲਹਿਣਾ ਸਾਹਿਬ ਜੀ ਨੇ, ਭਾਈ ਲਹਿਣਾ ਜੀ ਨੇ ਉਹ ਕੱਢ ਲਿਆ। ਤੇ ਮੈਂ ਕਹਿੰਦਾ, ਗੁਰਮੁਖੋ ਚਿੱਕੜ ਚ ਪਿਆ ਹੋਇਆ ਛੰਨਾ ਮਾੜਾ ਨਹੀਂ, ਚਿੱਕੜ ਹੈ ਨਾ, ਛੰਨਾ ਨਿਕਲ ਜਾਏਗਾ, ਵਸਤੂ ਪੈ ਜਾਏਗੀ। ਜਿਹੜੀਆਂ ਚੀਜ਼ਾਂ ਕੀਮਤੀ ਸੱਚੀ ਮੁੱਚੀ ਦੁਨਿਆਵੀ ਵਾਸ਼ਨਾ ਦੇ ਚਿੱਕੜ ਚ ਡਿੱਗੀਆਂ ਪਈਆਂ ਸਨ, ਗੁਰੂ ਨੇ ਉਹ ਚੀਜ਼ਾਂ ਵੀ ਕੱਢ ਕੇ ਉਹਨਾਂ ਬਰਤਨਾਂ ਦੇ ਵਿੱਚ ਰੱਬ ਦੀ ਬਾਣੀ ਪਾ ਦਿੱਤੀ। ਹੁਣ ਆ ਗਾਉਣਾ ਕੀ ਹੈ, ਸੰਗੀਤ ਕੀ ਸੀ? ਕਈ ਇਸਲਾਮ ਵਿੱਚ ਪਾਬੰਦੀ ਹੈ, ਪਰ ਮੈਂ ਫਿਰ ਬੇਨਤੀ ਕਰਾਂ ਕਿ ਸਤਿਗੁਰਾਂ ਨੇ ਜਿਹੜੀਆਂ ਚੀਜ਼ਾਂ ਲੋਕ ਆਮ ਘਰਾਂ ਚ ਵਰਦੇ ਸਨ, ਵਿਆਹ ਵੇਲੇ, ਮੌਤ ਵੇਲੇ, ਉਹ ਹਰ ਚੀਜ਼ ਨੂੰ ਨੇੜੇ ਹੋ ਕੇ ਦੇਖਿਆ ਤੇ ਉਹਨਾਂ ਯਤਨ ਕੀਤਾ ਕਿ ਜਿਹੜੀ ਚੀਜ਼ ਤੁਸੀਂ ਮਰਨ ਵੇਲੇ, ਵਿਆਹ ਵੇਲੇ, ਖੁਸ਼ੀ ਵੇਲੇ ਵਰਦੇ ਹੋ, ਉਹ ਸੰਗੀਤ ਹੀ ਹੋਵੇ ਭਾਵੇਂ, ਉਸ ਚੀਜ਼ ਨੂੰ ਤੁਸੀਂ ਪਰਮਾਤਮਾ ਦੀ ਸਿਫਤ ਵਾਲੇ ਪਾਸੇ ਲਾ ਲਓ। ਇਹਨੂੰ ਥੋੜਾ ਜਿਹਾ ਫਿਰ ਹੋਰ ਦੇਖੀਏ, ਗੁਰੂ ਗ੍ਰੰਥ ਸਾਹਿਬ ਚ ਰਾਗ ਵਡਹੰਸ ਵਿੱਚ ਸਤਿਗੁਰਾਂ ਨੇ, ਮੈਂ ਕਈ ਵਾਰੀ ਬੇਨਤੀ ਕਰਨਾ, ਪਹਿਲਾਂ ਘੋੜੀਆਂ ਦਰਜ ਕੀਤੀਆਂ ਨੇ। ਇੱਥੇ ਅੱਜ ਸੋਹਿਲਾ ਹੈ, ਮੈਂ ਤਾਂ ਇਕੱਠੇ ਰਹੇ, ਉੱਥੇ ਸੁਹਾਗ ਨਹੀਂ, ਕਿਉਂਕਿ ਬੇਟੀਆਂ ਦਾ ਧੀਆਂ ਦੇ ਸੁਹਾਗ ਗਾਉਂਦੀਆਂ ਨੇ ਤੇ ਭਰਾਵਾਂ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਨੇ। ਇਸ ਤਰ੍ਹਾਂ ਨਾ ਜੀ, ਸੁਹਾਗ ਬੇਟੀ ਦੇ ਵਿਆਹ ਵੇਲੇ ਗਾਉਂਦੇ ਆ। ਹੁਣ ਉੱਥੇ ਸਤਿਗੁਰੂ ਨੇ ਸਿਰਲੇਖ ਦੇ ਦਿੱਤਾ ਘੋੜੀਆਂ, ਘੋੜੀਆਂ ਦਾ ਸੰਬੰਧ ਉਹ ਵੀ ਗਾਇਕੀ ਨਾਲ ਹੈ। ਜਦੋਂ ਵੀ ਜਿਹਦੇ ਘਰ ਚ ਵਿਆਹ ਹੋਵੇ ਬੇਟੇ ਦਾ ਤੇ ਭੈਣਾਂ ਘੋੜੀਆਂ ਗਾਉਂਦੀਆਂ ਨੇ, ਗੁਰਮੁਖੋ ਹਜ਼ੂਰ ਨੇ ਕਿਹਾ, ਉਹ ਬੰਦਿਆ ਤੂੰ ਵਿਆਹ ਦੀਆਂ ਘੋੜੀਆਂ ਗਾਉਂਦਾ ਪਿਆ, ਤੇਰਾ ਤੇ ਤਨ ਖੁਦ ਘੋੜੀ ਹੈ। ਦੇਖੋ ਕਿਵੇਂ ਚੁੱਕਦਿਆ ਹੈ, ਤਰਜ ਘੋੜੀ ਦੀ ਹੈ, ਸਰੀਰ ਨੂੰ ਘੋੜੀ ਕਹਿੰਦਾ। ਦੇ ਤੇਜਨ ਜੀ ਰਾਮ ਉਪਾਈਆ ਰਾਮ, ਆ ਤੇਰੀ ਬੋਡੀ ਜਿਹੜੀ ਤੇਰੀ ਕਾਇਆ ਇਹ ਘੋੜੀ ਹੈ, ਤੇ ਘੋੜੀ ਮਿਲੀ ਹੈ ਸਫ਼ਰ ਕਰਨ ਵਾਸਤੇ, ਘੋੜੀ ਸ਼ਿੰਗਾਰਨ ਵਾਸਤੇ, ਪੱਠੇ ਦਾਣੇ ਵਾਸਤੇ ਕੇਵਲ ਨਹੀਂ, ਤੂੰ ਸ਼ਿੰਗਾਰ, ਤੂੰ ਪੱਠਾ ਦਾਣਾ ਇਹਨੂੰ ਖੁਰਾਕ ਦੇ, ਪਰ ਇਹਦੇ ਉੱਤੇ ਸਫ਼ਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ। ਰੱਬ ਨੇ ਸਰੀਰ ਘੋੜੀ ਦਿੱਤੀ ਹੈ ਗੁਰਮੁਖਾ, ਇਹਦੇ ਵਿੱਚ ਆਤਮ ਦਿਓ ਨੇ ਸਫ਼ਰ ਕਰਕੇ ਪਰਮਾਤਮਾ ਦੇ ਘਰ ਨੂੰ ਜਾਣਾ ਹੈ। ਇਸੇ ਕਰਕੇ ਹਜ਼ੂਰ ਨੇ ਘੋੜੀਆਂ ਸਿਰਲੇਖ ਰੱਖਿਆ, ਪਰ ਉਹ ਪੰਜਾਬ ਦਾ ਫੋਕ ਸੀ ਜੀ, ਉਹ ਸੰਗੀਤ ਨਾਲ ਸੰਬੰਧਿਤ, ਕੀਰਤਨ ਕਰਨ ਵਾਲੇ ਗੁਰਸਿੱਖਾਂ ਨੂੰ ਪਤਾ ਹੈ। ਉਸ ਤੋਂ ਬਾਅਦ ਤੁਸੀਂ ਦੇਖੋ ਅਲਾਣੀਆਂ ਨੇ, ਕਿਉਂਕਿ ਆਪਾਂ ਇਸੇ ਇਹ ਗੱਲ ਕਰ ਰਹੇ ਹਾਂ, ਸੋਹੇਲਾ ਅਲਾਣੀਆਂ ਨੇ, ਤੇ ਅਲਾਣੀਆਂ ਵੀ ਇੱਕ ਤਰਜ ਹੈ ਜੀ। ਘੋੜੀਆਂ ਖੁਸ਼ੀ ਵੇਲੇ, ਵਿਆਹ ਵੇਲੇ ਗਾਈਆਂ ਜਾਂਦੀਆਂ ਨੇ, ਤੇ ਅਲਾਣੀਆਂ ਜਿਹੜੀਆਂ ਸਨ ਉਹ ਮੌਤ ਵੇਲੇ ਜਿਹੜੀਆਂ ਪੜੀਆਂ ਜਾਂਦੀਆਂ ਸਨ, ਜਾਂ ਗਾਈਆਂ ਸ਼ਬਦ ਵੀ ਗਲਤ ਨੇ, ਕਿ ਜਿਸ ਵਕਤ ਮੌਤ ਹੁੰਦੀ ਸੀ ਤੇ ਅਲਾਣੀ ਜਿਹੜੀ ਸੀ ਉਹ ਵਿਚਕਾਰ ਖਲੋਂਦੀ ਹੁੰਦੀ ਸੀ, ਨੈਣ ਵਾਹਿਗੁਰੂ ਇਹ ਮੈਂ ਜਾਤ ਦੇ ਆਧਾਰ ਤੇ ਨਹੀਂ ਕਹਿ ਰਿਹਾ, ਹੁਣ ਤੇ ਇੱਕ ਇੱਕ ਲਫ਼ਜ਼ ਬੜਾ ਸੰਕੋਚ ਕੇ ਵਰਤਣਾ ਪੈਂਦਾ ਵੀ ਉਹ ਸੰਵਿਧਾਨ ਮੁਤਾਬਕ ਕਹਿ ਦਿੰਦੇ ਆ, ਤੁਸੀਂ ਬੇਇੱਜ਼ਤੀ ਕਰ ਦਿੱਤੀ, ਕਈ ਵਾਰੀ ਫੇਸ ਕਰਨਾ ਪੈਂਦਾ ਇਹੋ ਜਿਹੀਆਂ ਗੱਲਾਂ ਨੂੰ। ਨਾਈ ਦੇ ਘਰੋਂ ਜਿਹੜੀ ਬੀਬੀ ਹੁੰਦੀ ਸੀ ਉਹਨੂੰ ਨਾਇਣ ਕਹਿੰਦੇ ਸਨ, ਉਹ ਵਿਚਕਾਰ ਖਲੋਂਦੀ ਸੀ ਤੇ ਬੀਬੀਆਂ ਗੁਲਾਈ ਦੇ ਵਿੱਚ ਖਲੋਂਦੀਆਂ ਸਨ, ਮੂੰਹ ਤੇ ਸੀਨੇ ਤੇ ਆਪਣੇ ਜਿਸਮ ਤੇ ਉਹ ਪਿੱਟਦੀਆਂ ਸਨ, ਅਲਾਣੀ ਪਾਉਂਦੀ ਸੀ ਉਹ, ਹਾਏ ਸ਼ੇਰਾ ਖਾਏ ਮੋਰਨੀ, ਉਹ ਮੌਤ ਹੀ ਉਹਦੀ ਹੋਣੀ, ਉਹ ਸੁਰ ਚ ਗਾਉਂਦੀਆਂ ਸਨ। ਜਿਹੜੀ ਬੀਬੀ ਬੇਸੁਰੀ ਅਲਾਣੀ ਵਿੱਚ ਸ਼ਾਮਿਲ ਹੁੰਦੀ ਸੀ, ਇੱਕ ਨੈਣ ਜਾਂ ਮਿਰਾਸਨ, ਮਿਰਾਸਨ ਵੀ ਪਾਉਂਦੀ ਸੀ, ਉਹ ਬਾਹਰ ਕੱਢ ਦਿੰਦੀ ਸੀ, ਚੱਲ ਬਾਹਰ, ਤੈਨੂੰ ਅਲਾਣੀ ਅਲਾਣੀ ਪੜ੍ਹਨੀ ਵੀ ਨਹੀਂ ਆਉਂਦੀ, ਗਾਉਣੀ ਨਹੀਂ ਆਉਂਦੀ। ਗੁਰੂ ਸਾਹਿਬ ਜੀ ਨੇ ਕੀ ਦੇਖਿਆ ਜੀ, ਅਲਾਣੀਆਂ ਖਿੱਚ ਪਾਉਂਦੀਆਂ ਸਨ, ਜਵਾਨ ਦੀ, ਬਜ਼ੁਰਗ ਦੀ, ਬੱਚੀ ਦੀ, ਬੱਚੇ ਦੀ ਮੌਤ ਹੋਵੇ, ਅਲਾਣੀ ਧੂਹ ਪਾਉਂਦੀ ਸੀ। ਹਜ਼ੂਰ ਕਹਿਣ ਲੱਗੇ ਇਹਨਾਂ ਦੇ ਅੰਦਰ ਬਿਰਹਾ ਵਿੱਚ ਆਏ ਨੇ ਪਰ ਮੋਹ ਚ ਫਸੇ ਨੇ, ਕਿੰਨਾ ਚੰਗਾ ਹੋਵੇ ਇਸ ਸੰਗੀਤ ਨੂੰ ਰੱਬ ਨਾਲ ਜੋੜ ਦਈਏ ਤੇ ਦੱਸ ਦਈਏ ਬੰਦਿਆ ਆ ਤੇਰੀ ਵੀ ਇੱਕ ਦਿਨ ਅਲਾਣੀ ਪੜੀ ਜਾਣੀ ਹੈ। ਉੱਥੇ ਗੁਰੂ ਜੀ ਨੇ ਸੰਗੀਤ ਦੇ ਥੱਲੇ ਇਹ ਸ਼ਬਦ ਕਿਹਾ ਕਿ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ ਜਾਨੀਅੜਾਂ ਘੱਤ ਚਲਾਇਆ। ਇਹ ਅਲਾਣੀਆਂ ਦੇ ਪਹਿਲੀਆਂ ਦੋ ਤੁਕਾਂ ਨੇ ਸਿਰਫ, ਜਦੋਂ ਕਿਤੇ ਫਿਰ ਸਤਿਗੁਰੂ ਜ਼ਿੰਦਗੀ ਬਖਸ਼ੇ, ਸਮਾਂ ਤੇ ਤੰਦਰੁਸਤੀ ਬਖਸ਼ੇਗਾ, ਮੇਰੀ ਇੱਛਾ ਮੈਂ ਅਲਾਣੀਆਂ ਦੀ ਕਥਾ ਜ਼ਰੂਰ ਕਰਾਂਗਾ। ਉਹ ਚ ਮਹਾਰਾਜ ਨੇ ਇਹ ਝੰਝੋੜ ਕੇ ਰੱਖਿਆ ਵੀ ਤੂੰ ਹੈ ਕੀ ਹੈ। ਹੁਣ ਇਹ ਦੇਖੋ ਅਲਾਣੀ ਸੰਗੀਤ ਹੈ, ਇੱਕ ਤਰਜ ਹੈ। ਮਹਾਰਾਜ ਜੀ ਨੇ ਕਿਹਾ ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਸ ਪਰਮਾਤਮਾ ਨੇ ਸਾਰਾ ਜਗਤ ਪੈਦਾ ਕੀਤਾ ਉਹ ਧੰਤਾ ਯੋਗ ਹੈ। ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ, ਜਿਹਨੇ ਸਾਰੀ ਦੁਨੀਆ ਕਿਸੇ ਨਾ ਕਿਸੇ ਧੰਦੇ ਚ ਲਾਈ ਹੈ। ਅੱਗੇ ਜੀ ਮੋਹਲਤ ਪੁੰਨੀ, ਇੱਥੇ ਪੁੰਨੀ ਦਾ ਲਫ਼ਜ਼ੀ ਅਰਥ ਹੈ ਪੂਰੀ ਹੋਣਾ, ਹਾਲਾਂਕਿ ਬਾਣੀ ਵਿੱਚ ਪੁੰਨੀ ਦਾ ਅਰਥ ਪੁੰਨ ਵੀ ਆਉਂਦਾ, ਪੁੰਨੀ ਪਾਪੀ ਆਖਣ, ਇੱਥੇ ਪੁੰਨੀ ਦਾ ਅਰਥ ਹੈ ਪੂਰੀ। ਮੋਹਲਤ ਪੁੰਨੀ, ਤੇਰਾ ਜਿਹੜਾ ਸਮਾਂ ਮਿਲਿਆ ਸੀ, ਤੇਰੀ ਮਿਆਦ ਸੀ, ਤੇਰਾ ਵਕਤ ਸੀ, ਉਹ ਪੂਰਾ ਹੋ ਗਿਆ। ਅਗਲਾ ਸ਼ਬਦ ਹੈ ਪਾਈ ਭਰੀ, ਪਾਈ ਭਰੀ, ਇਹ ਪਾਈ ਜੀ ਪੁਰਾਣੇ ਸਮੇਂ ਪੰਨ ਘੜੀ ਹੁੰਦੀ ਸੀ, ਇਹ ਗੁਰੂ ਗ੍ਰੰਥ ਸਾਹਿਬ ਚ ਕਈ ਵਾਰੀ ਸ਼ਬਦ ਵਰਤਿਆ ਜੀ, ਆਪਾਂ ਆਸਾਂ ਕੀ ਵਾਰ ਵਿੱਚ ਪੜ੍ਹਨੇ ਆ, ਕੋ ਰਹੇ ਨਾ ਭਰੀਐ ਪਾਈਐ, ਇੱਥੇ ਪਾਈਐ ਦਰਥ ਪਾਣਾ ਨਹੀਂ, ਪਾਈਐ ਪਾਈ ਭਰੀ, ਪਿਆਲੀ ਲੈਣੀ ਉਹਦੇ ਥੱਲੇ ਸੁਰਾਖ ਕਰ ਦੇਣਾ ਪਾਈ ਭਰੀ, ਉਹ ਸੁਰਾਖ ਕੀਤਾ ਹੋਈ ਜਿਹੜੀ ਪਿਆਲੀ ਸੀ ਪਾਈ ਸੀ ਉਹਨੂੰ ਪਾਣੀ ਦੇ ਉੱਤੇ ਰੱਖ ਦੇਣਾ। ਮੰਨ ਲਓ ਪਾਣੀ ਟੱਬ ਭਰਿਆ ਹੋਵੇ, ਕੋਈ ਭਾਂਡਾ ਭਰਿਆ, ਖੁੱਲੇ ਭਾਂਡੇ ਚ ਭਰੇ ਕੋਈ ਪਾਣੀ ਉੱਤੇ ਪਾਈ ਰੱਖ ਦੇਣੀ ਤੇ ਉਸ ਸੁਰਾਖ ਰਾਹੀਂ ਪਾਣੀ ਜਿਹੜਾ ਉਹ ਪਿਆਲੀ ਵਿੱਚ ਪੈਣ ਲੱਗ ਪੈਂਦਾ ਸੀ ਐਸਤਾ ਐਸਤਾ, ਤੇ ਜਦੋਂ ਪਾਈ ਭਰ ਜਾਂਦੀ ਸੀ ਉਦੋਂ ਡੁੱਬ ਜਾਂਦੀ ਸੀ, ਤੇ ਉਹ ਫਿਰ ਨੋਟ ਕਰ ਲੈਂਦੇ ਹੁੰਦੇ ਸਨ ਵੀ ਇੰਨਾ ਇੰਨੇ ਪੈਰ ਲੱਗੇ ਜਾਂ ਇੰਨੀਆਂ ਘੜੀਆਂ ਲੱਗੀਆਂ, ਕਿਉਂ ਮਿੰਟ ਸਕਿੰਟ ਤੇ ਆਏ ਨਹੀਂ ਸੀ ਉਸ ਉਦੋਂ, ਉਹ ਫਿਰ ਜਦੋਂ ਭਰਦੀ ਸੀ ਤੇ ਭਰਨ ਤੋਂ ਬਾਅਦ ਉਹਨੇ ਤਰਨਾ ਥੋੜਾ ਡੁੱਬਣਾ। ਇੱਥੇ ਗੁਰੂ ਜੀ ਕਹਿੰਦੇ ਨੇ ਉਹ ਭਲਿਆ ਪਾਈ ਭਰੀ ਦਾ ਮਤਲਬ ਕਿ ਪਿਆਲੀ ਭਰੀ ਗਈ, ਟਾਈਮ ਖਤਮ ਹੋ ਗਿਆ, ਹੁਣ ਇਹ ਡੁੱਬੇਗੀ। ਅਲਾਣੀਆਂ ਚ ਗੁਰੂ ਜੀ ਨੇ ਕਿਹਾ ਆ ਸਰੀਰ ਮਿਲਿਆ ਨਾ, ਜਿੱਦਣ ਦਾ ਜੰਮਿਆ ਉਦਣ ਦਾ ਹੀ ਸੁਰਾਖ ਪਿਆਲੀ ਚ ਆ ਗਿਆ, ਜਿੱਦਣ ਪਿਆਲੀ ਭਰੀ ਗਈ ਉਦਣ ਇਹਨੇ ਡੁੱਬ ਜਾਣਾ ਹੈ। ਉੱਥੇ ਸਤਿਗੁਰਾਂ ਨੇ ਅਲਾਣੀਆਂ ਦੇ ਥੱਲੇ ਕਿਹਾ ਕਿ ਮਹਾਰਾਜ ਜੀ ਦੇ ਬਚਨ ਨੇ, ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ ਜਾਨੀਅੜਾ ਘੱਤ ਚਲਾਇਆ। ਮੇਰੇ ਕਹਿਣ ਤੋਂ ਮੁਰਾਦ ਉਹ ਦੋਨੋਂ ਚੀਜ਼ਾਂ, ਅਲਾਣੀਆਂ ਘੋੜੀਆਂ। ਅੱਜ ਜਿਹੜਾ ਸੋਹਿਲਾ ਹੈ, ਜਿਹੜੇ ਗੀਤ ਉੱਥੇ ਗਾਉਂਦੀਆਂ ਸਨ ਬੀਬੀਆਂ ਵਿਛੋੜੇ ਦੇ, ਮਿਲਾਪ ਦੇ, ਗੁਰੂ ਸਾਹਿਬ ਨੇ ਕਿਹਾ ਉਹ ਭਲੇ ਲੋਕੋ, ਜੇ ਬੀਬੀਓ ਭੈਣੋ ਸੋਹਿਲਾ ਗਾਣਾ ਹੀ ਇਹ ਮੰਗਲਮਈ ਗੀਤ ਗਾਣਾ ਹੀ ਹੈ ਨਾ, ਫਿਰ ਵਿਆਹ ਵਾਲੇ ਘਰ ਦੀ ਥਾਂ ਆਓ ਸਤ ਸੰਗਤ ਵਿੱਚ ਬੈਠ ਕੇ ਉਹਦੇ ਸੋਹਿਲੇ ਗਾਓ, ਉਹਦੀ ਮੰਗਲਮਈ, ਉਹਦੇ ਸਿਫਤ ਦੇ ਗੀਤ ਗਾਓ, ਤੇ ਸੰਗਤ ਵਿੱਚ ਬੈਠ ਕੇ ਜਦੋਂ ਗਾਓਗੇ ਤੇ ਸੱਜਣ ਪਰਮਾਤਮਾ ਨਾਲ ਮਿਲਾਪ ਹੋਵੇਗਾ। ਇਸੇ ਕਰਕੇ ਗੁਰੂ ਜੀ ਨੇ ਸੋਹਿਲੇ ਦੀ ਵਿਆਖਿਆ ਕੀਤੀ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ, ਆ ਸੋਹਿਲਾ ਗਾਓ। ਫਿਰ ਯਾਦ ਰੱਖਿਓ ਸੋਹਿਲੇ ਨਾਲ ਸ਼ਬਦ ਵਰਤਿਆ ਜੀ, ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ। ਮਹਾਰਾਜ ਕਹਿੰਦੇ ਨੇ ਇਹ ਉਹਨਾਂ ਦੇ ਅੰਦਰ ਵਸ ਗਿਆ ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਲਿਖਿਆ ਹੋਇਆ ਪਰਮਾਤਮਾ ਨੇ। ਪਰ ਇਹ ਤੇ ਫਿਰ ਬੇਨਤੀ ਕਰਾਂਗਾ ਇਹ ਸੋਹਿਲਾ ਸ਼ਬਦੋ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ, ਸਤ ਗੁਰੂ ਨੇ ਮੈਨੂੰ ਸ਼ਬਦ ਸੋਹਿਲਾ ਸੁਣਾਇਆ ਹੈ। ਫਿਰ ਬੇਨਤੀ, ਹੁਣ ਇਕੱਲਾ ਸ਼ਬਦ ਨਹੀਂ, ਸ਼ਬਦ ਨਾਲ ਸੋਹਿਲਾ ਹੈ, ਮੈਂ ਸਿਰਫ ਸਿਰਲੇਖ ਦੇ ਅਰਥ ਕਰ ਰਿਹਾ ਕਿ ਇਹ ਸੋਹਿਲਾ ਸ਼ਬਦ ਵਾਲਾ ਸੁਹਾਵਣਾ ਹੈ। ਤੁਸੀਂ ਸ਼ਬਦ ਗਾਓ, ਤੁਸੀਂ ਗੁਰਬਾਣੀ ਗਾਓ, ਤੁਸੀਂ ਪਰਮਾਤਮਾ ਦਾ ਕੀਰਤਨ ਕਰੋ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ। ਤੇ ਮਹਾਰਾਜ ਕਹਿੰਦੇ ਨੇ ਇਹ ਸਤ ਗੁਰੂ ਨੇ ਸੁਣਾ ਦਿੱਤਾ, ਇਸ ਸੋਹਿਲੇ ਨੂੰ ਗਾਓ। ਇਸੇ ਇੱਕ ਬਚਨ ਹੋਰ ਕੀਤਾ, ਇਹ ਸਾਚਾ ਸੋਹਿਲਾ ਸਾਚਾ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵ। ਮੈਂ ਦੋ ਦੋ ਤੁਕਾਂ ਸਿਰਫ ਲਈਆਂ ਨੇ, ਇਹਦਾ ਮਤਲਬ ਆਪਾਂ ਰੋਜ਼ ਆਨੰਦ ਸਾਹਿਬ ਚ ਪੜ੍ਹਨੇ। ਹੁਣ ਉੱਥੇ ਸੋਹਿਲਾ ਨਾਲ ਸ਼ਬਦ ਸਾਚਾ ਤੇ ਇੱਥੇ ਸ਼ਬਦ ਨਾਲ ਵਰਤਿਆ ਸ਼ਬਦ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ। ਉੱਥੇ ਕਿਹਾ ਇਹ ਉਹ ਸਾਚਾ ਸੋਹਿਲਾ ਸਾਚਾ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵੈ। ਹੁਣ ਸੱਚਾ ਘਰ ਹੈ ਜਿੱਥੇ ਸਦਾ ਸੱਚ ਧਿਆਇਆ ਜਾਂਦਾ। ਇਹਦਾ ਮਤਲਬ ਗੁਰਮੁਖੋ, ਜਿਹੜੇ ਗੀਤ ਬੀਬੀਆਂ ਵਿਆਹ ਵੇਲੇ ਪੜਦੀਆਂ ਨੇ, ਗਾਉਂਦੀਆਂ ਨੇ, ਗੁਰੂ ਜੀ ਕਹਿੰਦੇ ਨੇ ਤੁਸੀਂ ਇੱਕ ਕੰਮ ਕਰੋ, ਜੇ ਸੋਹਿਲਾ ਹੀ ਗਾਉਣਾ ਹੈ, ਜੇ ਮੰਗਲਮਈ ਗੀਤ ਗਾਉਣਾ, ਫਿਰ ਰੂਹ ਵਾਸਤੇ ਮੰਗਲਮਈ ਗੀਤ ਗਾਓ। ਇਸ ਦਾ ਤਾਂ ਸੰਬੰਧ ਇੱਕ ਜਿਸਮ ਦਾ ਦੂਜੇ ਜਿਸਮ ਨਾਲ ਹੋਣਾ, ਤੇ ਜੇ ਦੋਨੋਂ ਰਲ ਕੇ ਉਹ ਗੀਤ ਗਾਓ ਕਿ ਆਤਮਾ ਦਾ ਸੰਬੰਧ ਪਰਮਾਤਮਾ ਨਾਲ ਹੋ ਜਾਏ। ਫਿਰ ਬੇਨਤੀ ਕਰਾਂ, ਸਤਿਗੁਰਾਂ ਨੇ ਇਹ ਸੋਹਿਲਾ ਸ਼ਬਦ ਰੱਖਿਆ ਹੈ, ਇਸ ਕਰਕੇ ਮੈਂ ਥੋੜੇ ਜਿਹੇ ਅਰਥ ਕੀਤੇ ਜੀ ਮੰਗਲਮਈ ਗੀਤ, ਪਰ ਬਦਲ ਦਿੱਤਾ ਇਹ ਸ਼ਬਦ ਦਾ ਗੀਤ, ਇਹ ਸੱਚੇ ਦਾ ਸੋਹਿਲਾ। ਮਹਾਰਾਜ ਦਾ ਇੱਕ ਹੋਰ ਬਚਨ ਦਾ, ਸੁੱਖ ਸੋਹਿਲੜਾ, ਉਸ ਪਰਮਾਤਮਾ ਦਾ ਸੋਹਿਲਾ ਗਾਓ ਜਿਹੜਾ ਅੰਦਰ ਨੂੰ ਸੁੱਖ ਦੇਣ ਵਾਲਾ ਹੈ। ਹਜ਼ੂਰ ਨੇ ਫਰਮਾਇਆ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇਹ ਦੋ ਰਾਗਾਂ ਦਾ ਸੁਮੇਲ ਹੈ, ਦੀਪਕੀ ਤੇ ਗੌੜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਤੀਜਾ ਰਾਗ ਜਿਹੜਾ ਇਹ ਗੌੜੀ ਹੈ। ਹਾਂਜੀ, ਸਰਲੇਖ ਗੌੜੀ ਹੈ, ਪਰ ਇਸ ਗੌੜੀ ਰਾਗ ਵਿੱਚ 12 ਪ੍ਰਕਾਰ ਦੀ ਗੌੜੀ ਹੈ ਰਾਗ। ਇਸ ਤੋਂ ਅੱਗੇ ਉਪ ਰਾਗ ਨੇ, ਤੁਹਾਡੇ ਕੋਲ ਬਹੁਤ ਸੁਗੜ ਕੀਰਤਨੀਆਂ ਨੇ ਇੱਥੇ ਕਿ ਦੇਖੋ ਗੌੜੀ ਦੀਪਕੀ, ਦੀਪਕ ਰਾਗ ਨਹੀਂ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ, ਦੀਪਕ ਰਾਗ ਨਹੀਂ ਹੈਗਾ, ਗੌੜੀ ਦੀਪਕੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਮੇਘ ਰਾਗ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਮਲਾਰ ਰਾਗ ਹੈ। ਭਾਵਾਂ ਕਿ ਇਹ ਕਿਹਾ ਜਾਂਦਾ ਕਿ ਤਾਨਸੇਨ ਜਿਹੜਾ ਦੀਪਕ ਗਾਉਂਦਾ ਸੀ ਤੇ ਦੀਵੇ ਬਲ ਜਾਂਦੇ ਸਨ, ਸੁਣਿਆ ਜਾਂਦਾ ਨਾ ਕਿ ਜਦੋਂ ਕਿਤੇ ਉਹ ਮੇਘ ਗਾਉਂਦਾ ਸੀ ਤੇ ਬਾਰਿਸ਼ ਪੈ ਜਾਂਦੀ ਸੀ। ਬੜੀ ਚੰਗੀ ਗੱਲ ਹੈ ਜੀ ਕਿ ਉਹ ਇੰਨਾ ਤਾਣ ਲਾ ਕੇ ਗਾਉਂਦਾ, ਦੀਵੇ ਬਲ ਜਾਂਦੇ ਨੇ, ਬਾਰਿਸ਼ ਹੋ ਜਾਂਦੀ ਏ, ਪਰ ਇਹਦਾ ਸੰਬੰਧ ਵੀ ਦ੍ਰਿਸ਼ਟਮਾਨ ਨਾਲ ਹੈ। ਜਦੋਂ ਗੁਰੂ ਰੱਬ ਦੇ ਗੀਤ ਗਾਉਂਦਾ, ਰਾਗ ਗਾਉਂਦਾ, ਅੰਦਰ ਦੇ ਦੀਵੇ ਬਲਦੇ ਨੇ। ਸੱਚ ਇਹ ਜਦੋਂ ਗੁਰੂ ਮਲਾਰ ਗਾਉਂਦਾ ਤੇ ਅੰਦਰ ਦੀ ਬਾਰਿਸ਼ ਨਾਮ ਦੀ ਹੁੰਦੀ ਹੈ। ਗੁਰੂ ਸਾਹਿਬ ਨੇ ਦੋ ਰਾਗ ਇਕੱਠੇ ਰੱਖੇ ਨੇ, ਗੌੜੀ ਦੀਪਕੀ, 12 ਪ੍ਰਕਾਰ ਦੀ ਗੌੜੀ ਹੈ ਨਾ, ਗੌੜੀ ਮਾਲਵਾ, ਗੌੜੀ ਬਰਾਗਣ, ਖੈਰ ਗੌੜੀ ਪੀ ਸੋਲਠ ਪੀ, ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇਹ ਪਹਿਲੇ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਅੱਗੇ ਹੈ ਇੱਕ ਓਵੰਕਾਰ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਇੱਕ, ਕਿਉਂਕਿ ਇੱਥੇ ਰੋਜ਼ਾਨਾ ਇਹ ਅੰਮ੍ਰਿਤ ਵੇਲੇ ਆਏ ਹੁਕਮਨਾਮੇ ਦੀ ਕਥਾ ਹੁੰਦੀ ਹੈ। ਇੱਕ ਓਵੰਕਾਰ, ਤੇ ਵੀਰ ਮੇਰੇ ਬੈਠੇ ਪਿਛਲੇ ਦਿਨ ਨਾਲ ਕਿਹਾ ਵੀ ਜਿਹੜੀ ਓਵੰਕਾਰ ਦੀ ਸ਼ਕਲ ਹੈ ਇਹਨੂੰ ਮੈਟਲ ਵਿੱਚ ਵੀ ਬਦਲ ਦਿੱਤਾ, ਸਟਿੱਕਰਾਂ ਵਿੱਚ ਵੀ ਬਦਲ ਦਿੱਤਾ, ਓਮ ਟਾਈਪ ਬਣਾ ਦਿੱਤਾ। ਨਹੀਂ ਪਿਆਰਿਓ, ਤੁਸੀਂ ਉੱਤੇ ਪੜ੍ਹ ਰਹੇ ਹੋ ਕਿ ਜਿਹੜਾ ਓਵੰਕਾਰ ਹੈ ਇਹ ਬਿਲਕੁਲ ਊੜਾ ਬੰਦ ਹੈ, ਖੁੱਲਾ ਹੋਇਆ ਨਹੀਂ। ਇਹ ਤਿੰਨ ਹਿੱਸਿਆਂ ਚ ਇੱਕ ਓਵੰਕਾਰ, ਕਾਰ ਉੱਪਰ ਜਿਹੜਾ ਲੱਗਾ ਹੋਇਆ, ਕਾਰ ਸੰਸਕ੍ਰਿਤ ਦਾ ਪਛੇਤਰ ਹੁੰਦਾ, ਇਹਦੇ ਲਫ਼ਜ਼ੀ ਅਰਥ ਹੁੰਦੇ ਨੇ ਨਿਰੰਤਰਤਾ, ਜਿਹੜਾ ਰੁਕਦਾ ਨਹੀਂ। ਇੱਕ ਓਵੰਕਾਰ ਜਿਵੇਂ ਝਣਤਕਾਰ ਨਿਰਤਕਾਰ, ਜਿਹੜਾ ਨਿਰੰਤਰਤਾ ਵਿੱਚ ਹੈ। ਇੱਕ ਸਤਿਗੁਰਾਂ ਨੇ ਵੱਖਰਾ ਕਰ ਦਿੱਤਾ, ਇੱਕ ਇੱਕ ਦਾ ਅਰਥ ਅਦੁੱਤੀ ਪਰਮਾਤਮਾ। ਤੇ ਮੈਂ ਇੱਕ ਵਾਰ ਕਥਾ ਕਰਦਿਆਂ ਮੰਜੀ ਸਾਹਿਬ ਵੀ ਕਿਹਾ, ਇੱਥੇ ਮੈਂ ਚਲੋ ਅੱਜ ਫਿਰ ਦੁਹਰਾ ਦੇਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸ਼ੁਰੂਆਤ ਅੰਕ ਤੋਂ ਹੋਈ ਏ, ਅੱਖਰ ਤੋਂ ਨਹੀਂ। ਅੱਖਰ ਉਸ ਤੋਂ ਬਾਅਦ ਆਉਂਦੇ ਆ। ਹੁਣ ਅੰਕ, ਮੈਂ ਸ਼ਬਦ ਅੰਕ ਵਰਤਿਆ, ਗਿਣਤੀ ਸ਼ਬਦ ਵਰਤ ਲਾਂਗਾ, ਅੰਕ ਇੱਕ। ਆਪ ਜੀ ਦਰਸ਼ਨ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੇ, ਹਾਲਾਂਕਿ ਮੈਂ ਪੜ੍ਹਨਾ ਇਹਨੂੰ ਇੱਕ ਪਿਆਮ। ਜਦੋਂ ਇਹ ਅੰਕ ਇੱਕ ਮਹਲੇ ਨਾਲ ਆਏਗਾ, ਉੱਥੇ ਮੈਂ ਇੱਕ ਨਹੀਂ ਪੜ੍ਹਨਾ, ਉੱਥੇ ਪਹਿਲਾ ਪੜ੍ਹਨਾ। ਇੱਥੇ ਆਪਾਂ ਇਹ ਨਹੀਂ ਪੜ੍ਹਦੇ ਪਹਿਲਾ ਓਅੰਕਾਰ ਵਾਹਿਗੁਰੂ, ਮੈਂ ਬੇਅਦਬੀ ਨਹੀਂ ਕਰ ਰਿਹਾ, ਸਿਰਫ ਕਥਾ ਕਰਨ ਲਈ। ਰਾਗ ਸ੍ਰੀ ਰਾਗ ਮਹਲਾ ਪਹਿਲਾ, ਪੱਪਾ ਹਾਏ ਸਿਹਾਰੀ ਲੱਲੇ ਕੰਨਾ ਪਹਿਲਾ। ਪਰ ਇੱਥੇ ਵੀ ਇੱਕ ਓਅੰਕਾਰ, ਪਹਿਲੇ ਤੋਂ ਬਾਅਦ ਉੱਥੇ ਕਿਉਂ ਪਹਿਲਾ, ਉੱਥੇ ਦੂਜਾ ਮਹਲਾ ਆਉਣ ਵਾਲਾ ਹੈ। ਯਾਦ ਰੱਖਿਓ, ਸਿਰਫ ਇੱਥੇ ਇੱਕ ਹੈ, ਜਿਸ ਇੱਕ ਤੋਂ ਬਾਅਦ ਦੂਜਾ ਕੋਈ ਨਹੀਂ। ਇਹਨੂੰ ਥੋੜਾ ਜਿਹਾ ਹੋਰ ਵੇਖ ਲਈਏ ਬਾਣੀ ਚ। ਈੜੀ ਸਿਹਾਰੀ ਕੱਕੇ ਔਂਕੜ ਇੱਕ, ਇਹ ਵੀ ਆਉਂਦਾ ਉਚਾਰਨ, ਈੜੀ ਸਿਹਾਰੀ ਕੱਕੇ ਸਿਹਾਰੀ ਇੱਕ। ਤੇ ਮੈਂ ਖੌਮੇ ਚ ਨਹੀਂ ਕਹਾਂਗਾ, ਗੁਰਸਿੱਖੋ ਜੇ ਸਿੱਖੀ ਨੂੰ ਬਚਾਉਣਾ ਹੈ ਨਾ, ਹਾਂ ਜਿੰਨਾ ਮਰਜ਼ੀ ਰੌਲਾ ਪਾਈ ਜਾਓ, ਮੈਂ ਵੀ ਪਾਈ ਜਾਂਗਾ, ਜੇ ਜਵਾਤੀ ਕਰਤਾ ਭੜਕਾਓ, ਮਰ ਗਏ ਡੁੱਬ ਗਏ ਨਹੀਂ ਰਹਿਣਾ ਕੁਝ। ਇਹ ਗੱਲ ਯਾਦ ਰੱਖਿਓ, ਜੇ ਤੁਹਾਡੇ ਸਾਡੇ ਘਰਾਂ ਚੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਿਕਲ ਗਿਆ ਨਾ, ਫਿਰ ਬਚਾ ਕੋਈ ਨਹੀਂ। ਜਿਵੇਂ ਆਪਾਂ ਰੋਜ਼ ਅਰਦਾਸ ਕਰਨੇ ਆ ਨਾ, ਤੇ ਜਦੋਂ ਇੱਥੇ ਆਉਂਦੇ ਨਾ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਇਹ ਨਹੀਂ ਕਿਹਾ ਵੀ ਕੀਰਤਨ ਦਾ ਧਿਆਨ ਧਰ ਕੇ, ਕੀਰਤਨ ਵੀ ਤਾਂ ਹੁੰਦਾ ਹੈ ਨਾ। ਸਭ ਤੋਂ ਪਹਿਲਾਂ ਆਪ ਪ੍ਰਕਾਸ਼ ਕਰਕੇ ਪਾਠ ਕਰਦੇ ਹੋ, ਕਿਉਂ ਸਭ ਤੋਂ ਪਹਿਲਾਂ ਪਾਠ ਹੁੰਦਾ ਹੈ। ਇੱਥੋਂ ਤੱਕ ਹਿਸਟਰੀ ਕਹਿੰਦੀ ਹੈ, ਜਿਸ ਵਕਤ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ ਕਰਾਇਆ ਗੁਰੂ ਗ੍ਰੰਥ ਸਾਹਿਬ ਦਾ, ਤੇ ਭਾਈ ਸਾਹਿਬ ਬਾਬਾ ਬੁੱਢਾ ਜੀ ਨੂੰ, ਭਾਈ ਬਿਰਧ ਜੀ ਨੂੰ ਕਿਹਾ ਕਿ ਜਪਜੀ ਸਾਹਿਬ ਪੜ੍ਹੋ। ਪ੍ਰਕਾਸ਼ ਤੋਂ, ਹੁਕਮਨਾਮੇ ਤੋਂ ਬਾਅਦ ਜਪਜੀ ਸਾਹਿਬ ਪੜ੍ਹਿਆ। ਹਰ ਗੁਰਦੁਆਰੇ ਚ ਪਹਿਲਾਂ ਪਾਠ ਹੁੰਦਾ ਹੈ, ਤਕਰੀਬਨ ਪਾਠ ਕਰ ਰਹੇ ਆਪਾਂ। ਉਸ ਤੋਂ ਬਾਅਦ ਫਿਰ ਕੀਰਤਨ ਹੁੰਦਾ ਹੈ, ਫਿਰ ਕਥਾ ਹੁੰਦੀ ਹੈ। ਮੈਂ ਹੈਰਾਨ ਸਾਂ ਵੀ ਇਹ ਕਹਿ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ, ਕਥਾ ਦਾ ਧਿਆਨ ਨਹੀਂ ਕਿਹਾ, ਕੀਰਤਨ ਦਾ ਨਹੀਂ ਕਿਹਾ, ਆ ਵਖਿਆਨ ਦਾ ਨਹੀਂ ਕਿਹਾ। ਨਹੀਂ ਪਿਆਰਿਓ, ਪਾਠ ਮੂਲ ਹੈ। ਜੇ ਪਾਠ ਕਰਨਾ ਆਉਂਦਾ ਹੈ ਤੇ ਕੀਰਤਨ ਆਉਣਾ ਹੈ, ਜੇ ਪਾਠ ਕੋਈ ਨਹੀਂ ਆਉਂਦਾ ਕੀਰਤਨ ਕਿੱਥੋਂ ਕਰੂਗਾ। ਸਮਝ ਗਿਆ ਨਾ, ਜੇ ਸ਼ਬਦ ਦਾ ਪਾਠ ਹੀ ਕੋਈ ਨਹੀਂ ਆਉਂਦਾ, ਉਚਾਰਨ ਹੀ ਕੋਈ ਨਹੀਂ ਆਉਂਦਾ। ਜੇ ਪਾਠ ਕਰਨਾ ਆਉਂਦਾ ਹੈ ਤੇ ਕਥਾ ਆਵੇਗੀ, ਜੇ ਪਾਠ ਕੋਈ ਨਹੀਂ ਆਉਂਦਾ ਤੇ ਗੁਰਮੁਖੋ ਕਥਾ ਵੀ ਨਹੀਂ ਆਉਣੀ। ਚ ਇੱਧਰ ਦੀ ਛੱਡ ਛੁੱਡ ਜਾਏ, ਗੱਲ ਵੱਖਰੀ ਹੈ, ਕਰੰਟ ਮਸਲਿਆਂ ਦੇ ਬੋਲ ਬਾਲ ਕੇ ਨਿਕਲ ਜਾ ਬੰਦਾ। ਪਾਠ ਤੋਂ ਬਿਨਾਂ ਨਾ ਕੀਰਤਨ ਹੈ, ਪਾਠ ਤੋਂ ਬਿਨਾਂ ਨਾ ਕਥਾ ਹੈ, ਪਾਠ ਤੋਂ ਬਿਨਾਂ ਨਾ ਵਖਿਆਨ ਹੈ। ਇਸ ਕਰਕੇ ਸਾਡੀ ਮਰਿਆਦਾ ਚ ਕਿਹਾ ਗਿਆ, ਪਾਠ ਦਾ ਧਿਆਨ ਧਰੋ ਗੁਰੂ ਗ੍ਰੰਥ ਸਾਹਿਬ ਦਾ, ਕਿਉਂਕਿ ਜਿਹਨੂੰ ਪਾਠ ਕਰਨਾ ਆਵੇਗਾ ਉਹ ਹੀ ਕੀਰਤਨ ਕਰੇਗਾ। ਮੈਂ ਆਪ ਨੂੰ ਬੇਨਤੀ ਕਰਾਂਗਾ, ਪਾਠ ਹਰ ਗੁਰਸਿੱਖ ਕਰੋ, ਸੰਥਿਆ ਦਾ ਪ੍ਰਬੰਧ ਹੋਵੇ ਹਰ ਸਿੱਖ। ਮੈਂ ਫਿਰ ਅਰਜ਼ ਕਰਾਂਗੇ, ਕੱਲ ਕੱਲਾ ਕੰਮ ਸਾਡੇ ਬਾਬਿਆਂ ਕਹੋ, ਬਾਬੇ ਭਾਈ ਰਾਗੀ ਜੀ, ਇਹਨਾਂ ਦਾ ਕੰਮ ਹੈ। ਇਹ ਤੇ ਵਿਚਾਰੇ ਉਂਝ ਜੀ ਸੱਚੀ ਮੁੱਚੀ ਜੀ ਬੜੀ ਔਖੀ ਜੋਬ ਹੈ ਸਾਡੀ, ਸਰੋਪੇ ਮਤ ਦੇਖੋ, ਕੇਵਲ ਬਹੁਤ ਕੁਝ ਸਹਿਣਾ ਪੈਂਦਾ, ਬਹੁਤ ਕੁਝ ਸੁਣਨਾ ਪੈਂਦਾ, ਕਿਉਂਕਿ ਇੰਨੀ ਅੱਗ ਬਲੀ ਹੋਈ ਹੈ ਸਿੱਖਾਂ ਚ ਜਿਹਦਾ ਅੰਤ ਹੀ ਕੋਈ ਨਹੀਂ। ਪਰ ਮੈਂ ਆਪ ਨੂੰ ਬੇਨਤੀ ਕਰਾਂਗਾ, ਪਾਠ ਕਰੋਗੇ ਤੇ ਤੁਸੀਂ ਦੇਖੋਗੇ ਕੁਝ ਦਿਨਾਂ ਬਾਅਦ ਉਹ ਪਾਠ ਤੁਹਾਡੇ ਅੰਦਰ ਰਚ ਜਾਏਗਾ। ਆਪ ਨਿਤਨੇਮ ਇੱਕ ਦਿਨ ਨਾ ਕਰੋ ਤੇ ਰਾਤ ਨੂੰ ਸੁਪਨੇ ਚ ਤੁਕਾ ਨਾ ਚੱਲਣ ਤੇ ਮੈਨੂੰ ਫੜਿਓ। ਦੇਖੋ ਗੁਰੂ ਸਾਹਿਬ ਅੱਖਰ ਜਿਹੜੇ ਨੇ ਕੇਵਲ ਸ਼ਬਦ, ਬਾਹਰ ਮੁਖੀ ਸ਼ਬਦ ਨਹੀਂ। ਹੁਣ ਫਿਰ ਮੈਂ ਉਸ ਵਿਸ਼ੇ ਤੇ ਆਵਾਂ, ਆਪਾਂ ਅਰਥ ਕਰ ਰਹੇ ਹਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਈੜੀ ਸਿਹਾਰੀ ਕੱਕਾ ਔਂਕੜ, ਈੜੀ ਸਿਹਾਰੀ ਕੱਕੇ ਸਿਹਾਰੀ, ਈੜੀ ਸਿਹਾਰੀ ਕੱਕਾ ਮੁਕਤਾ ਹਨ ਇੱਕ, ਪਰ ਇੱਥੇ ਗੁਰਦੇਵ ਨੇ ਈੜੀ ਸਿਹਾਰੀ ਕੱਕਾ ਨਹੀਂ ਪਾਇਆ, ਇੱਕ ਇੱਥੇ ਅੰਕ ਹੈ। ਮੈਂ ਆਪ ਨੂੰ ਕਿਹਾ ਸੀ ਜਿਹੜਾ ਸ਼ਬਦ ਹੈ ਨਾ ਜੀ, ਇਹ ਉਚਾਰਨ ਇੱਕ ਰੱਖ ਕੇ ਅਰਥ ਚੇਂਜ ਕਰ ਜਾਂਦਾ। ਅੱਜ ਮੈਂ ਅੱਗੇ ਅੱਗੇ ਉਹ ਸ਼ਬਦ ਦੇ ਆਪਾਂ ਅਰਥ ਕਰਾਂਗੇ, ਹੋਰ ਸੌਖਾ ਹੋ ਜਾਏਗਾ। ਉਚਾਰਨ ਇੱਕ ਰਹੇਗਾ, ਸ਼ਬਦ ਦਾ ਸੁਭਾਅ ਹੈ ਉਹ ਅਰਥ ਚੇਂਜ ਕਰ ਜਾਂਦਾ। ਜਿਹੜਾ ਮੈਂ ਬੋਲ ਰਿਹਾ ਆਪਣੇ ਚ, ਹੋ ਸਕਦਾ ਦੂਜੇ ਇਲਾਕੇ ਵਿੱਚ ਬੋਲ ਇਹ ਹੋਵੇ ਤੇ ਅਰਥ ਬਦਲ ਜਾਣ। ਹੁਣ ਇੱਥੇ ਇਹ ਸ਼ਬਦ ਅੱਖਰਾਂ ਦਾ ਜੋੜ ਹੈ, ਉਹ ਅਰਥ ਬਦਲ ਜਾਂਦਾ, ਪਰ ਆਪ ਇੰਜੀਨੀਅਰ ਬੈਠੇ ਹੋ, ਮੈਥ ਅਰਥ ਨਹੀਂ ਬਦਲਦਾ। ਅੰਕ ਇੱਕ ਹੈ ਨਾ, ਇੱਕ ਦਾ ਮਤਲਬ ਸਿਰਫ ਇੱਕ, ਤੇ ਉਹ ਇੱਕ ਦ੍ਰਿਸ਼ ਇੱਕ ਵਰਗਾ ਦੂਜਾ ਹੋਰ ਕੋਈ ਨਹੀਂ, ਸਿਰਫ ਇੱਕ। ਇੱਕ ਓਅੰਕਾਰ, ਇੱਕ ਓਅੰਕਾਰ, ਓਮ ਸ਼ਬਦ ਹੈ, ਓਅੰਕਾਰ ਸ਼ਬਦ ਹੈ। ਇਹ ਜੈਨੀ ਸ਼ਬਦ ਵਰਦੇ, ਓਅੰਕਾਰ ਸ਼ਬਦ ਕਈ ਧਰਮ ਵਰਦੇ ਆ। ਉਂਝ ਭਾਰਤ ਵਿੱਚ ਇੱਕ ਮੰਦਿਰ ਵੀ ਹੈ ਓਅੰਕਾਰੇਸ਼ਵਰ, ਇਹ ਇੰਦੌਰ ਤੋਂ ਅੱਗੇ ਹੈ, ਮੈਂ ਇੱਕ ਦਿਨ ਅਰਜ਼ ਕੀਤੀ ਨਰਮਦਾ ਦੇ ਕੰਢੇ। ਵੈਸੇ ਉਹ ਓਅੰਕਾਰੇਸ਼ਵਰ ਦਾ ਜਿਹੜਾ ਮੰਦਿਰ ਹੈ, ਭਾਰਤ ਵਿੱਚ 12 ਜੋਤਿਰਲਿੰਗ ਨੇ, ਉਹਨਾਂ ਵਿੱਚ ਇੱਕ ਓਅੰਕਾਰੇਸ਼ਵਰ ਵੀ ਜੋਤੀਲਿੰਗਮ ਹੈ। 12 ਵਿੱਚੋਂ 11 ਦਾ ਮੂੰਹ ਚੜ੍ਹਦੇ ਨੂੰ ਹੈ। ਮੈਂ ਕੁਝ ਦੇਖਿਆ, ਮੈਂ ਦੇਖੇ ਸ਼ਬਦ ਵਰਤ ਰਿਹਾ ਵਾਂ ਜੀ ਕਥਾਵਾਚਕ ਹੋਣ ਦੇ ਨਾਤੇ, ਕਿਉਂਕਿ ਇੱਕ ਹੈ ਜਿਹਦਾ ਮੂੰਹ ਲੈਂਦੇ ਨੂੰ ਹੈ, ਪੱਛਮ ਨੂੰ ਹੈ, ਬਾਕੀ 11 ਚੜ੍ਹਦੇ ਨੂੰ ਨੇ, ਇੱਕ ਦਾ ਮੂੰਹ ਲੈਂਦੇ ਨੂੰ, ਉਹ ਲੈਂਦਾ ਜਿਹੜਾ ਨਾਮਦੇਵ ਨੇ ਮੰਦਿਰ ਘੁਮਾਇਆ ਹੈ। ਜੇ ਅੰਦਰ ਜਾ ਕੇ ਦੇਖੋਗੇ ਜੋਤੀਲਿੰਗ ਹੈ, ਉੱਥੇ ਸ਼ਿਵਲਿੰਗ ਹੀ ਹੈ, ਪਰ ਉਹ ਭਗਤੀ ਕਰਨ ਵਾਲੇ ਨੇ ਮੰਦਿਰ ਘੁਮਾ ਦਿੱਤਾ। ਆਪ ਚ ਹੋ ਸਕਦਾ ਕਈ ਸੱਜਣ ਗਏ ਹੋਣ, ਦੇਖਿਆ ਹੋਵੇ ਉੱਥੇ, ਉਹ ਘੁੰਮਿਆ ਉੱਥੇ, ਨਿੱਕੇ ਨਿੱਕੇ ਨਿਆਣੇ ਕਹਿੰਦੇ ਆ ਘੁੰਮਿਆ। ਆਪਾਂ ਇੱਥੇ ਕਥਾ ਕਰਦੇ ਅਮਰੀਕਾ ਚ, ਕਹਿੰਦੇ ਆ ਮਾਣੀ ਘੁੰਮੇ ਨੇ। ਪਿਆਰਿਓ ਚੇਤੇ ਰੱਖਿਓ, ਮਨ ਨੂੰ ਘੁਮਾਉਣ ਨਾਲੋਂ ਮਨ ਘੁਮਾਉਣਾ ਬੜਾ ਔਖਾ, ਜੇ ਮਟੀਰੀਅਲ ਘੁਮਾਉਣਾ ਸੌਖਾ ਹੈ। ਖੈਰ, ਇੱਥੇ ਇੱਕ ਓਅੰਕਾਰ, ਪਰਮਾਤਮਾ ਇੱਕ ਹੈ, ਪਰ ਗੁਰੂ ਸਾਹਿਬ ਨੇ ਓਅੰਕਾਰ ਦੀ ਵਿਆਖਿਆ ਉਹ ਨਹੀਂ ਕੀਤੀ ਜਿਹੜੀ ਓਮ ਦੀ, ਓਮ ਐੜਾ ਊੜਾ ਤੇ ਮੰਮਾ ਤਿੰਨ ਦੇਵਤੇ ਬ੍ਰਹਮਾ ਵਿਸ਼ਨ ਤੇ ਮੇਜ, ਗੁਰੂ ਜੀ ਨੇ ਕਿਹਾ ਨਖੀ, ਮੈਂ ਜਿਸ ਓਅੰਕਾਰ ਨੂੰ ਮੰਨ ਰਿਹਾ ਉਹਨੇ ਬ੍ਰਹਮਾ ਨੂੰ ਪੈਦਾ ਕੀਤਾ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਏ ਜਿਨ ਚਿਤ, ਓਅੰਕਾਰ ਸੈਲ ਯੁਗ ਭੈ, ਓਅੰਕਾਰ ਵੇਦ ਨਿਰਮੈ, ਜਿਹੜੇ ਤੂੰ ਵੇਦ ਪੜ੍ਹਨੇ ਵੀ ਓਅੰਕਾਰ ਵਿੱਚੋਂ ਪੈਦਾ ਹੋਇਆ। ਮੇਰੀ ਬੇਨਤੀ ਬ੍ਰਹਮ ਦੀ ਧੁਨੀ ਹੈ। ਗੁਰੂ ਜੀ ਕਹਿੰਦੇ ਇੱਕ ਓਅੰਕਾਰ, ਉੱਤੇ ਕਾਰ ਪਾ ਕੇ ਕਿਹਾ ਇੱਕ ਰਸ, ਕਿਉਂਕਿ ਸ੍ਰਿਸ਼ਟੀ ਅਜੇ ਵੀ ਰਚੀ ਜਾ ਰਹੀ ਹੈ, ਮੁੱਕੀ ਥੋੜਾ ਹੈ ਜੀ ਇਹਦਾ ਫੈਲਾ। ਚਲੋ ਇਹ ਤਾਂ ਸਾਇੰਸਦਾਨ ਵੀ ਦੱਸਦੇ ਨੇ ਆ ਕੇ, ਨੌਜਵਾਨ ਵੀ, ਇਹ ਵੱਧ ਰਿਹਾ, ਇਹ ਫੈਲ ਰਿਹਾ, ਤੇ ਜਿੱਦਣ ਇਹਨੇ ਮੁੱਕਣਾ, ਗੁਰੂ ਸਾਹਿਬ ਨੇ ਬਾਣੀ ਚ ਕਿਹਾ ਇਹ ਲਗਾਤਾਰ ਵਧੀ ਜਾਣਾ, ਤੇ ਜਿੱਦਣ ਇੱਕ ਸਰਾ ਮਰਿਆ ਉਦਣ ਸਾਰੇ ਨੇ ਮਰ ਜਾਣਾ। ਜਬ ਉਦਕਰ ਕਰਾ ਕਰਤਾਰਾ, ਪਰਜਾ ਧਰਤਬ ਦੇ ਅਪਾਰਾ, ਜਬ ਆ ਕਰ ਕਰਤ ਹੋ ਕਉਮੂ ਤੁਮ ਮੈਂ ਮੇਲ ਦੇ ਧਰ ਸਭ ਸਭੂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲ ਹੈ ਜੀ, ਪਰਮਾਤਮਾ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ। ਅੱਗੇ ਹੈ ਜੈ ਘਰ ਕੀਰਤ ਆਖੀਐ, ਐੜੇ ਦੇ ਉੱਤੇ ਦੁਲਾਵਾਂ ਨੇ, ਆਖੀਏ ਨੀ ਪਾਠ ਕਰਨਾ, ਆਖੀਐ, ਕਿਉਂਕਿ ਮੁਹਾਰਨੀ ਜਿਹੜੇ ਪੜ੍ਹੇ ਉਹਨਾਂ ਨੂੰ ਪਤਾ ਹੈ ਜੈ ਦਾ ਅਰਥ ਹੈ ਜਿਸ, ਘਰ ਦੇ ਰਿਆ ਰਹੇ ਨੂੰ ਸਿਹਾਰੀ ਲੱਗੀ ਹੈ ਘਰ ਵਿੱਚ। ਕੀਰਤ, ਕੀਰਤ ਦਾ ਲਫ਼ਜ਼ੀ ਅਰਥ ਕਰਾਂਗੇ ਸਿਫਤ ਸਲਾਹ, ਜਿਹਨੂੰ ਸੋਹਿਲਾ ਮਹਾਰਾਜ ਉੱਤੇ ਕਹਿ ਕੇ ਆਇਆ। ਜੈ ਘਰ ਕੀਰਤ ਆਖੀਐ, ਇਹਦੇ ਲਫ਼ਜ਼ੀ ਅਰਥ ਮੈਂ ਇਹ ਕਰਾਂਗਾ ਜਿਸ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ। ਅਜੇ ਮੈਂ ਰੱਬ ਸ਼ਬਦ ਨਹੀਂ ਵਰਤਿਆ ਕਿਉਂਕਿ ਅਖਰੀ ਅਰਥ ਨੇ ਨਾ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ, ਬੱਬੇ ਨੂੰ ਬਿਹਾਰੀ ਹੈ। ਮੈਂ ਕੋਈ ਕਲਾਸ ਨਹੀਂ ਲਾਈ, ਮੇਰਾ ਮਨ ਇਹ ਵੀ ਚਲੋ ਆਪਾਂ ਜਿੰਨੀ ਕੁ ਸੋਚੀਏ, ਦਾਵਾ ਨੀ ਉਚਾਰਨ ਚ, ਵਿਚਾਰੋ ਨਹੀਂ ਬੀਚਾਰੋ। ਜੈ ਘਰ ਕੀਰਤ ਆਖੀਐ, ਇਹ ਜਿਸ ਘਰ ਵਿੱਚ ਕਰਤੇ ਦੀ ਕੀਰਤੀ ਆਖੀ ਜਾਏ, ਹੁਣ ਅਰਥ ਕਰਾਂ ਖੋਲ ਕੇ, ਜਿਸ ਘਰ ਵਿੱਚ ਕਰਤੇ ਦੀ ਕੀਰਤੀ ਆਖੀ ਜਾਏ, ਤੇ ਅੱਗੇ ਜੀ ਕਰਤੇ ਕਾ ਹੋਏ ਵਿਚਾਰੋ, ਜਿਸ ਘਰ ਵਿੱਚ ਕਰਤੇ ਦੀ ਵਿਚਾਰ ਹੋਵੇ। ਹੁਣ ਇਹ ਘਰ ਕਿਹੜਾ, ਇਹ ਤਾਂ ਮਹਾਰਾਜ ਨੇ ਸਿਰਫ ਘਰ ਕਹਿ ਦਿੱਤਾ, ਮੈਂ ਹੁਣੇ ਆਪ ਜੀ ਨੂੰ ਕਹਿ ਕੇ ਆਇਆ ਜਿਹੜਾ ਸ਼ਬਦ ਹੈ ਇਹ ਅਰਥ ਬਦਲ ਜਾਂਦਾ ਹੈ। ਹੁਣ ਅੱਜ ਆਇਆ ਜੈ ਘਰ, ਪਰਸੋਂ ਜਦੋਂ ਪਾਠ ਕਰਾਂਗੇ ਨਾ ਰਾਤ ਨੂੰ 6 ਘਰ ਆ ਜਾਣਾ, ਉਚਾਰਨ ਘਰ ਹੀ ਹੈ ਨਾ, ਜਿੱਦਣ ਸ਼ਬਦ ਸਮਾਪਤ ਹੋਣਾ ਸੋਹਲੇ ਸਾਹਿਬ ਨੇ ਉਦਣ ਆਉਣਾ, ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਤਿੰਨ ਥਾਂ ਤੇ ਆ ਗਿਆ ਨਾ ਇਹ ਜੈ ਘਰ ਕੀਰਤ। महाराज ने कहा जय घर कीरत आखी है, छे घर निज घर उचारण इको तिना थावां ते अर्थ बदल गया। इथे घर दे अर्थ गुरमुख विद्वाना ने तकरीबन सारिया ने कई ने हिरदा किया है, इस घर का अर्थ किया सत संगत रूपी घर। फिर बेनती सुनियो, सत संगत रूपी घर जिथे छे घर आना है उस घर का लफ्जी अर्थ किया छे शास्त्र, ते जिथे निज घर आना है वह परम अवस्था है जिथे पहुंचया होया कदी धक्के नहीं पैंदे वह अपना घर है। थोड़ा जा सुनो इस घर के अर्थ ही किन्ने ने जी गुरु ग्रंथ साहिब च। हुण घर दा अर्थ सत संगत किया, छे घर दा अर्थ छे शास्त्र किया। एक बाणी च पाठ हुंदा घर का मास चंगेरा, लफ्ज घर ही है ना, अर्थ बदल गया घर दा अर्थ घर का मास है घर वाली दे जिस्म दा मास, अर्थ ही ने जी घर का मास चंगेरा। जदों असीं पाठ करने आ 72 घर एक पुरख समाया, कबीर साहब 72 कंकरोड़ अर्थ करदे आ। एक पाठ करने नानक बद्दा करता जिथे मृत न जन्म जरा, वह परम अवस्था जिथे मौत दा जन्म दा कोई भय नहीं। हजूर सच्चे पातशाह महाराज ने, मैं फिर बेनती करा इथे घर दा अर्थ सत संगत कर पाई, तुसी व्याह वेले धीओ भैनो बीबीओ कट्ठिया होके सोहले गाउंदियां जे जे गाउणी ने ना, आओ गुरुद्वारे सत संगत विच बैठ के रब दे सोहले गाओ। फिर बेनती, जय घर कीरत आखी है, जिस घर विच करते दी कीरति आखीए, महाराज कहिंदे फिर ओदी विचार होवे, फिर तित घर गावो गावो सोहेला, उस घर च गाओ सत संगत च बैठ के गाओ। ते महाराज कहिंदे फिर किवें सिवरे हो, इथे सिवरो पाठ नहीं करना, रारे नूं सिहारी लगी हो बोलण विच कह उत्ते मेरा पाठ दिता होना ना, सिवरो अक्सर साढ़े सज्जन सिवरो पढ़ जांदे, सिवरे हो रारे नूं सिहारी दी धुनी निकलनी चाहीदी है, क्योंकि गुरु ग्रंथ साहिब विच जिहड़ियां धुनिया दा इह वी इक विशा वखरा है। कई धुनिया पंजाबी दियां ऐसियां ने जिहड़ियां अलोप हो गईयां ने पर गुरु ग्रंथ साहिब च है न, वह मरन नहीं दित्तियां। हुण जदों भी कोई बोलेगा ना जी ए फलाना ज्ञानी सिंह गग्गे नाल कहिंदे आ, पर गंगे दी धुनी तां कदी स्टेज ते बोली नहीं किसी, क्या हुण फलाना ज्ञानी सिंह, पर गुरु ग्रंथ साहिब च है अत सुंदर कुलीन चतर मुख ज्ञानी गग्गे नाल नहीं ये धुनी बोली जाती सी गंगा। इसे तरह गंगा खट शास्त्र होए ज्ञाता, अज जे कोई पंजाबी लिखेगा लिखेगा ज्ञाता, पर गुरु साहब गंगा वरदे पाया। मैं आप नूं बेनती करा भाई कि जिस सत संगत घर विच करते दी कीर्ति होवे भाई उत्थे बैठ के तुसी गाओ, ओदा सिमरन करो, ओदा कीर्तन करो, ओदियां विचारां करो, तित घर गावो सोहेला, उस घर दे विच ए मंगलमय गीत गाओ, सिवरे हो की गाओ, ओनू सिमरो, ओनू याद करो, चिंतन करो, किनू जी सिरजन हारो, जिस सिरजन वाले ने जिसने पैदा करन वाले ने हर चीज पैदा कीती किड्डी कमाल कर दिती जी। व्याह विच भी क्या जे गाउणा है ते फिर ओहदे गीत गाओ जिहड़ा सब दा पतीक है। थोड़ा जाओ असी बाणी च देख लिए होर, असी एक पाठ करने आ हुण, चलो शगन कहिंदे आ सारे ब्याह शगन लगना है, उंज गुरु ग्रंथ साहिब शगन दी थां ते कड़माई कहे, साढ़े पुराने बजुर्ग कुड़माई कहिंदे सन, बिच कड़माई है हुण ते शगन है ना जी, कुड़माई दिन अर्थ कीते भी कुड़माई दे अर्थ की ने, शगन दा अर्थ तां चलो मैनूं इन्ना कोई अशबन शबन भी अपशगन भी हुंदा है। असल च कुड़माई दा लफ्जी अर्थ ए वे कुटुंब दे विच शामिल करना, कुड़माई दा मतलब है कोड़मे च रलाना। चलो मान लो बच्चे दी कुड़माई है ते वह बच्ची वाले आए ने, उन्होंने कुड़माई जिहड़ी ओह पानी है जां कुड़माई लगनी कहिंदे सन, शगन पाना हुंदा ते कुड़माई लगदी है कि कुड़माई लगनी अज, ओहदा मतलब ए सी कि पुत्तर अज तेनू असी अपने कुटुंब दे विच रलाण दी पहली रस्म शुरू करन लगे हां। गुरु साहिब ने कहा भाई कुड़म आया कुड़माई लाण, कहिंदे ने मेरा गुरु आ गया है सच्ची मुची कुड़म, बच्ची ते बच्चे दा मिलाप कुड़मा ही कराना है, मिलनी कुड़मा दी हुंदी पहला, वाह वाह सतगुरु तो कुर्बान जाइए, कहन लगे आ कुड़म, कुड़म समझ गए ना जी आपां, बच्ची दा प्यो ते बच्चे दा प्यो, कहन लगे सिर्फ जिस्मां नूं मिलाण वास्ते ने ਉਹ ਦੇਖੋ ਗੁਰੂ ਕੁੜਮ ਆ ਗਿਆ ਜਿਹੜਾ ਆਤਮਾ ਨੂੰ ਰੱਬ ਨਾਲ ਮਿਲਾਉਣ ਵਾਲਾ ਹੈ। ਸਤ ਸੰਤੋਖ ਕਰ ਪਾਓ, ਕੁੜਮ ਕੁੜਮ ਆਈ ਆਇਆ ਬਲਰਾਮ ਜੀ। ਉਹ ਫਿਰ ਆਇਆ ਕੀ ਜੀ, ਕੁੜਮ ਕੱਲਾ ਨਹੀਂ ਆਇਆ, ਸਤ ਤੇ ਸੰਤੋਖ ਦੀ ਬਿਰਤੀ ਅੰਦਰ ਆ ਗਈ। ਇੱਥੇ ਕੁੜਮ ਦਾ ਲਫ਼ਜ਼ੀ ਅਰਥ ਤਕਰੀਬਨ ਵਿਦਵਾਨਾਂ ਨੇ ਸਤਿਗੁਰੂ ਰੂਪ ਕੀਤਾ, ਮਿਲਾਉਣ ਵਾਲਾ। ਸਤ ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀ। ਉਹ ਮਹਾਰਾਜ ਕਹਿੰਦੇ ਨੇ ਉਹ ਆਇਆ ਹੈ ਕੁੜਮਾਈ ਲਾਉਣ ਵਾਸਤੇ, ਆਇਆ ਹੈ ਤੈਨੂੰ ਰੱਬ ਦੇ ਘਰ ਲਿਜਾਣ ਦੇ ਵਿੱਚ ਵਾਸਤੇ। ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀ। ਸੰਤ ਜਨ ਆਏ ਨੇ ਕੁੜਮਾੜੀ ਚ ਗੁਰਬਾਣੀ ਗਾਉਣ ਵਾਸਤੇ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਅਸਲ ਚ ਇਹ ਸੋਹਿਲਾ ਗਾਇਆ ਹੀ ਉਹਨੇ ਵੇ ਜਿਹੜਾ ਰੱਬ ਨੂੰ ਮਿਲਣ ਲੱਗਾ ਹੈ। ਅਸੀਂ ਰੋਜ਼ ਗਾਨੇ, ਕਬੀਰ ਜੀ ਨੇ ਗਾਇਆ, ਉਹਨਾਂ ਦਾ ਇੱਕ ਬਚਨ ਹੈ, ਇਹ ਰਾਗਾਸਾ ਦਾ ਸ਼ਬਦ ਹੈ, ਤਨ ਰੈਨੀ ਮਨ ਪੁਨਰਪ ਕਰਹੂੰ ਪਾਚੋ ਤਤ ਬਰਾਤੀ ਰਾਮ ਰਾਏ ਸੋ ਭਾਵਰ ਲੇਹੂੰ। ਅਜੇ ਲਾਵਾਂ ਹੋਣੀਆਂ ਨੇ, ਸੋਹਿਲਾ ਗਾਓ। ਰਾਮ ਰਾਏ ਸੋ ਭਾਵਰ ਲੇਹੂੰ ਆਤਮ ਤੇ ਰੰਗ ਰਾਤੀ ਗਾਓ ਗਾਓ ਰੀ ਦੁਲਹਾਨੀ ਮੰਗਲ ਚਾਰਾ ਸੋਹਿਲਾ ਗਾਓ। ਮੈਂ ਮੰਗਲਮਈ ਗੀਤ ਕਿਹਾ ਹੈ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਥੋੜੇ ਜਿਹਾ ਅਰਥ ਆਪਾਂ ਕਰ ਲਈਏ ਦੇ ਜੀ। ਤਨ ਰੈਨੀ, ਉਂਜ ਰੈਣੀ ਦਾ ਲਫ਼ਜ਼ੀ ਅਰਥ ਰਾਤ ਹੈ, ਇੱਥੇ ਰੈਣੀ ਦਾ ਅਰਥ ਹੈ ਭਾਂਡਾ, ਜਿਸ ਮੱਟੀ ਦੇ ਵਿੱਚ ਭਾਂਡੇ ਦੇ ਵਿੱਚ ਰੰਗ ਘੋਲਿਆ ਜਾਂਦਾ। ਕਿਉਂਕਿ ਪੁਰਾਣੇ ਸਮੇਂ ਜਿਹੜਾ ਸੁਹਾਗ ਦਾ ਜੋੜਾ ਬੱਚੀ ਨੇ ਪਾਉਣਾ ਹੁੰਦਾ ਸੀ ਉਹ ਲਾਰੀ ਰੰਗ ਦਾ ਹੁੰਦਾ ਸੀ ਜੀ। ਗੁਰੂ ਜੀ ਕਬੀਰ ਸਾਹਿਬ ਕਹਿੰਦੇ ਆਓ ਸੋਹਿਲਾ ਗਾਈਏ, ਕਹਿੰਦੇ ਮੇਰਾ ਜਿਸਮ ਇਹ ਭਾਂਡਾ ਹੈ ਤੇ ਮੇਰੇ ਮਹਿਬੂਬ ਨੂੰ ਨਾ ਆਹ ਕੱਪੜੇ ਨਹੀਂ ਚੰਗੇ ਲੱਗਦੇ, ਉਹ ਤਾਂ ਅੰਦਰ ਵਾਲੇ ਮਨ ਰੰਗੇ ਦੇਖਦਾ ਹੈ। ਇਸ ਮਨ ਨੂੰ ਰੰਗੋ ਮੁੜ ਮੁੜ ਉਸ ਮੱਟੀ ਵਿੱਚ, ਨਾਮ ਵਿੱਚ, ਉਸ ਭਾਂਡੇ ਚ। ਤਨ ਰੈਨੀ ਮਨ ਪੁਨਰਪ ਕਰਹੂੰ ਪਾਚੋ ਤਤ ਬਰਾਤੀ। ਹੁਣ ਪਾਚੋ ਤਤ ਅਰਥ ਕਈਆਂ ਗੁਰਮੁਖਾਂ ਨੇ ਪੰਜ ਗੁਰਮੁਖ ਜਨ ਕੀਤਾ ਨੇ ਪਿਆਰਿਓ, ਪੰਜਾਂ ਤੱਤਾਂ ਦੇ ਪੰਜ ਦੈਵੀ ਗੁਣ ਨੇ। ਪਾਣੀ ਦਾ ਗੁਣ ਨਹੀਂ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕਹਿ ਦ੍ਰਿਸ਼ਮਾਨ ਜੈਸੇ ਰਾਜ ਲੰਕ ਲਾਗੈ ਤੁਲ ਪਵਾਨ। ਇਸ ਪੰਜਾਂ ਤੱਤਾਂ ਦੇ ਜਿਹੜੇ ਦੈਵੀ ਗੁਣ ਨੇ, ਕਹਿੰਦੇ ਨੇ ਜਦੋਂ ਰਸੋਇਲਾ ਪੜਿਆ ਜਾਣਾ ਅੰਦਰ ਸਾਰੀਆਂ ਬਿਰਤੀਆਂ ਆ ਜਾਣੀਆਂ ਨੇ, ਪ੍ਰਗਾਸ਼ ਹੋ ਜਾਣਾ, ਸਮ ਦ੍ਰਿਸ਼ਟੀ ਹੋ ਜਾਣੀ ਹੈ, ਧੀਰਜ ਆ ਜਾਣਾ। ਇਹ ਪੰਜ ਜਿਹੜੇ ਗੁਣ ਨੇ ਨਾ, ਇਹ ਬਰਾਤੀ ਬਣ ਕੇ ਆ ਗਏ ਜੀ। ਮਹਾਰਾਜ ਕਹਿੰਦੇ ਤਨ ਰੈਨੀ ਮਨ ਪੁਨਰਪ ਕਰੂੰ ਪਾਚੋ ਤਤ ਬਰਾਤੀ ਰਾਮ ਰਾਏ ਸੋ ਭਾਵਰ ਲੇਹੂੰ। ਰਾਮ ਰਾਏ ਪਰਮਾਤਮਾ ਨਾਲ ਮੇਰੇ ਫੇਰੇ ਹੋਣ ਲੱਗੇ ਨੇ। ਆਤਮ ਤੇ ਰੰਗ ਰਾਤੀ, ਮਹਾਰਾਜ ਕਹਿੰਦੇ ਨੇ ਗਾਓ ਗਾਓ ਰੀ ਦੁਲਹਨੀ, ਆਓ ਸੋਹਿਲਾ ਗਾਓ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਮੇਰੇ ਘਰ ਚ ਆ ਗਿਆ ਜੀ ਸੱਜਣ ਪਤੀ ਆ ਗਿਆ ਲੈਣ, ਸੋਹਿਲਾ ਉਸ ਤੋਂ ਪਹਿਲਾਂ ਹੈ। ਅੱਗੇ ਮਹਾਰਾਜ ਕਹਿੰਦੇ ਨੇ ਨਾਭ ਕਮਲ ਮੈਂ ਬੇਦੀ ਰਚ ਲੇ ਬ੍ਰਹਮ ਗਿਆਨ ਉਚਾਰਾ। ਨਾਭ ਕਮਲ ਨਾਭੀ, ਜੋਗ ਮਤ ਵੈਸੇ ਕਹਿੰਦਾ ਹੈ, ਉਂਝ ਹੈ ਵੀ ਸੱਚ, ਨਾਭੀ ਹੀ ਤਾਂ ਜੀਵਨ ਸ਼ੁਰੂ ਹੁੰਦਾ ਹੈ। ਮਾਂ ਨਾਲ ਸੰਬੰਧ ਕਿਹਦੇ ਨਾਲ ਸੀ ਜਦੋਂ ਅਸੀਂ ਪੈਦਾ ਨਹੀਂ ਹੋਏ? ਨਾਭੀ ਸੀ ਨਾ ਜੀ, ਨਾਭੀ। ਇਹ ਤੋਂ ਖੱਟ ਚੱਕਰਾਂ ਦਾ ਵੀ ਜਦੋਂ ਜ਼ਿਕਰ ਕਰਦੇ ਆ, ਜਿੱਥੋਂ ਸਵਾਸ ਨਿਕਲ ਰਿਹਾ ਉਹ ਉਸ ਵਕਤ, ਚਲੋ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲਾਵਾਂ ਕਹਿੰਦੇ ਹਾਂ, ਉਹ ਬੇਦੀ ਹਿੰਦੂਇਜ਼ਮ ਚ ਬੇਦੀ ਜਿਹੜੀ ਗੱਡ ਕੇ ਨਾ, ਉਹ ਚਾਰ ਚੀਜ਼ਾਂ ਗੱਡ ਕੇ ਚਾਰ ਨੁਕਰਾਂ ਬੰਨ ਕੇ ਬੇਦੀ ਮੰਤਰ ਪੜ੍ਹਦੇ ਨੇ। ਕਹਿਣ ਲੱਗੇ ਮੈਂ ਆਪਣੀ ਨਾਭੀ ਦੇ ਵਿੱਚ ਬੇਦੀ ਗੱਡ ਦਿੱਤੀ ਹੈ। ਇੱਥੇ ਵੇਦ ਮੰਤਰ ਨਹੀਂ ਚੱਲਣੇ, ਰੱਬ ਵਿਆਹਣ ਆ ਰਿਹਾ, ਸੋਹਿਲਾ ਪੜ੍ਹਨਾ ਹੈ, ਇੱਥੇ ਬ੍ਰਹਮ ਗਿਆਨ ਦਾ ਮੰਤਰ ਚੱਲੇਗਾ। ਨਾਭ ਕਮਲ ਮੈਂ ਬੇਦੀ ਰਚ ਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੁਲਹੋ ਪਾਇਓ ਅਸਪਟ ਭਾਗਾ ਮਾਰਾ ਸੁਰ ਨਰ ਮੁਨ ਜਨ ਕੌਤਕ ਆਏ। ਇਸ ਸੋਹਿਲੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਅਦ੍ਰਿਸ਼ਟ ਰੂਹਾਂ ਆਈਆਂ, ਕਿੰਨੀਆਂ ਕੁ ਬੰਦਗੀ ਕਰਨ ਵਾਲੀਆਂ ਜਿਹਨ ਅਸੀਂ ਦੇਖਦੀ ਨਹੀਂ, ਸਾਨੂੰ ਨਜ਼ਰ ਨਹੀਂ ਆ ਰਹੀਆਂ। ਸੁਰ ਨਰ ਮੁਨ ਜਨ ਕੌਤਕ ਆਏ ਕੋਟ ਤੇ ਤੀਸ ਉਜਾਨਾ। ਉਜਾਨਾ ਦਾ ਅਰਥ ਹੁੰਦਾ ਉੱਚੀਆਂ ਥਾਵਾਂ ਤੇ ਰਹਿਣ ਵਾਲੇ, ਉੱਚੇ ਮੰਡਲਾਂ ਵਿੱਚ। ਮੈਂ ਕਹਿੰਦਾ, ਮੈਂ ਅਖਰੀ ਅਰਥ ਕਰ ਰਿਹਾ, ਇਹਦਾ ਮਤਲਬ ਕਬੀਰ ਸਾਹਿਬ ਦਾ ਜਦੋਂ ਵਸਲ ਹੋਇਆ ਕਿਹੜੀਆਂ ਕਿਹੜੀਆਂ ਰੂਹਾਂ ਨੇ ਅਸੀਸਾਂ ਦਿੱਤੀਆਂ। ਸੁਰ ਨਰ ਮੁੰਜਨ ਕੌਤਕ ਆਏ ਕੋਟ ਤੇ ਤੀਸ ਉਜਾਨਾ ਕਹਿ ਕਬੀਰ ਮੋਏ ਵਿਆਹੇ ਚੱਲੇ ਕਹਿ ਪੁਰਖ ਏਕ ਭਗਵਾਨਾ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਇਹ ਸੋਹਿਲਾ ਮਿਲਾਪ ਤੋਂ ਪਹਿਲਾਂ ਦਾ ਗੀਤ ਹੈ, ਪਰ ਗਾਣਾ ਕਿਤੇ ਹੈ? ਸਤ ਸੰਗਤ ਵਿੱਚ ਬੈਠ ਕੇ। ਭਾਈ ਮੈਂ ਕੱਲ ਵੀ ਅਰਜ਼ ਕੀਤੀ ਸੀ, ਗੁਰਦੁਆਰਾ ਇੱਕ ਸਤ ਸੰਗਤ ਦਾ ਕੇਂਦਰ ਹੈ। ਫਿਰ ਹੱਥ ਜੋੜ ਕੇ ਬੇਨਤੀ, ਜੇ ਗੁਰਦੁਆਰਾ ਮਰਨੇ ਪਰਨੇ ਦਾ ਤੇ ਸਿਆਸਤਾਂ ਚਮਕਾਉਣ ਵਾਲੀ ਥਾਂ ਨਹੀਂ, ਮਰਨਾ ਪਰਨਾ ਮੈਂ ਕਿਹਾ ਭੋਗ ਪੈਣਾ ਆ ਜਾਇਓ। ਹੁਣ ਕਹਿੰਦੇ ਵੀ ਸੰਗਤ ਬੜੀ ਆਈ ਜੀ, ਫਲਾਣੇ ਦਾ ਲੰਗਰ ਸੀ ਤਾਂ ਆਈ, ਉਹ ਲੰਗਰ ਕਰਕੇ ਆਈ ਸ਼ਬਦ ਕਰਕੇ ਥੋੜਾ ਆਈ, ਵੀ ਬੰਦਾ ਸੱਦਿਆ ਅਗਲੇ ਵੀ ਜਾਣਾ ਹੈ ਆਪਾਂ। ਸਤ ਸੰਗਤ ਦਾ ਹੁਣ ਜਿਉਂ ਜਿਉਂ ਸਾਡੇ ਸਤ ਸੰਗਤ ਦਾ ਜਿਹੜਾ ਪ੍ਰਕਰਨ ਇਹ ਮਹਾਰਾਜ ਨੇ ਦਿੱਤਾ ਸੀ ਨਾ ਜੀ, ਇਹ ਸਾਨੂੰ ਰਹਿਮਤ, ਉਹ ਦਿਨ ਬ ਦਿਨ ਸਤ ਸੰਗਤ ਵਾਲਾ ਕੰਮ ਢਿੱਲਾ ਪੈਂਦਾ ਜਾ ਰਿਹਾ ਹੈ। ਤੁਸੀਂ ਆਮ ਗੁਰਦੁਆਰਿਆਂ ਚ ਦੇਖੋਗੇ, ਉੱਥੇ ਵੀ ਇਤਿਹਾਸਕ ਗੁਰਦੁਆਰਿਆਂ ਸੰਗਤ ਮਿਲੇਗੀ, ਇਹ ਨਹੀਂ ਦਰਬਾਰ ਸਾਹਿਬ ਤੁਸੀਂ ਜਾਓ, ਇਹ ਚਲੋ ਤਾਂ ਰਹਿਮਤ ਹੀ ਐਸੀ ਹੈ, ਪਰ ਆਮ ਸਿੰਘ ਸਭਾਵਾਂ ਗੁਰਦੁਆਰਿਆਂ ਵਿੱਚ ਜੀ ਤਕਰੀਬਨ ਸਵੇਰੇ ਸਿਰਫ ਆਸਾ ਕੀ ਵਾਰ ਦਾ ਕੀਰਤਨ ਭਾਈ ਸਾਹਿਬ ਲਾ ਰਿਹਾ ਤੇ ਕੋਈ ਬੰਦਾ ਵੀ ਨਹੀਂ ਬੈਠਾ ਹੁੰਦਾ। ਮੈਂ ਫਿਰ ਬੇਨਤੀ ਕੀਤੀ, ਬਹੁਤ ਥਾਵਾਂ ਤੇ ਜਾਂਦੀ ਸੰਗਤ, ਅਸੀਂ ਜੀ ਘਰ ਬੈਠੇ ਕਰ ਲਾਂਗੇ। ਨਹੀਂ ਪਿਆਰਿਓ, ਸਤ ਸੰਗਤ ਵਿੱਚ ਬੈਠਿਆਂ ਪਤਾ ਨਹੀਂ ਕਿਹੜੀ ਰੂਹ ਬੰਦਗੀ ਵਾਲੀ ਜਿਹੜੀ ਬੈਠੀ ਹੈ ਉਹਦੀ ਵੀ ਕਮਾਈ ਸਾਡੇ ਉੱਤੇ ਅਸਰ ਕਰ ਜਾਂਦੀ ਹੈ। ਦਰਬਾਰ ਸਾਹਿਬ ਕਿਉਂ ਮੱਥਾ ਟੇਕ ਕੇ ਕਹਿੰਦੇ ਠੰਡ ਪੈ ਗਈ? ਇੱਕ ਤਾਂ ਉਹ ਠੰਡ ਪੈਂਦੀ ਜਿਹੜਾ ਪਾਣੀ ਸਦੀਆਂ ਦੀ ਬਾਣੀ ਦੀਆਂ ਤਰੰਗਾਂ ਸਾਂਭ ਕੇ ਬੈਠਾ ਹੈ, ਜਿਹਨੂੰ ਸਾਡੇ ਲੋਕ ਖੰਡਨ ਕਰਨ ਤੁਰ ਪੈਂਦੇ ਆ। ਤੁਹਾਨੂੰ ਪਤਾ ਵੀ ਆਪਾਂ ਪੜ੍ਹੇ ਲਿਖੇ ਤੁਸੀਂ ਸਾਰੇ ਸੱਜਣ ਪਾਣੀ ਜਜ਼ਬ ਕਰ ਰਿਹਾ ਹੋ। ਦੂਜੀ ਗੱਲ, ਜਿੱਥੇ ਮੈਂ ਮੱਥਾ ਟੇਕਣ ਲੱਗਾ ਪ੍ਰਕਰਮਾ ਚ ਪਤਾ ਨਹੀਂ ਕਿਹੜੀ ਬੰਦਗੀ ਵਾਲੀ ਰੂਹ ਉੱਥੇ ਪੈਰ ਰੱਖ ਕੇ ਪਹਿਲਾਂ ਗਈ ਹੈ। ਇਹ ਚੀਜ਼ਾਂ ਅਰਥ ਰੱਖਦੀਆਂ ਨੇ ਜਿਹੜੀ ਅਦ੍ਰਿਸ਼ਟ ਰਹਿਮਤ ਵਰਦੀ ਹੈ। ਹੁਣ ਮਹਾਰਾਜ ਕਹਿੰਦੇ ਤੁਸੀਂ ਸੋਹਿਲਾ ਗਾਓ, ਪਰ ਗਾਓ ਸੱਤ ਸੰਗਤ ਚ ਬੈਠ ਕੇ, ਸੱਤ ਸੰਗਤ ਚ, ਤੇ ਸੱਤ ਸੰਗਤ ਅੰਦਰ ਨੂੰ ਟਿਕਾ ਦਿੰਦੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨਾ ਜਦੋਂ ਖਡੂਰ ਸਾਹਿਬ ਕਿਰਪਾ ਕਰ ਰਹੇ ਸਨ ਜੀ, ਉਸ ਵਕਤ ਇੱਕ ਸਿੱਖ ਆਇਆ, ਭਾਈ ਕੇਦਾਰੀ ਉਹਦਾ ਨਾਂ ਹੈ, ਭਾਈ ਗੁਰਦਾਸ ਸਾਹਿਬ ਨੇ ਉਹਦਾ ਨਾਮ ਲਿਖਿਆ ਹੈ, ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ ਮਾਲੂ ਸ਼ਾਹੀ ਸੂਰਮਾ ਭਗਤ ਵੱਡਾ ਭਾਈ ਕੇਦਾਰੀ। ਇੱਥੇ ਸ਼ਬਦ ਵਰਤਿਆ ਭਗਤ ਵੱਡਾ ਭਾਈ ਕੇਦਾਰੀ, ਭਾਈ ਕੇਦਾਰੀ ਬਹੁਤ ਵੱਡਾ ਭਗਤ। ਉਹ ਆਇਆ ਜੀ, ਮਹਾਰਾਜ ਬੈਠੇ ਆ ਤੇ ਚੇਤ ਦਾ ਮਹੀਨਾ ਸੀ, ਤੇ ਚੇਤ ਵਿੱਚ ਜੰਗਲ ਚ ਅੱਗ ਲੱਗ ਜਾਂਦੀ ਹੁੰਦੀ ਸੀ, ਜਿਹੜੇ ਵਾਂਸ ਸਨ ਨਾ ਉਹ ਰਗੜਨਾ ਤੇ ਅੱਗ ਲੱਗ ਜਾਣੀ। ਬਾਣੀ ਚ ਆਇਆ ਚੇਤ ਡਾਓ, ਬਾਬਾ ਫਰੀਦ ਜੀ ਨੇ ਅੱਗ ਲੱਗ ਜਾਣੀ। ਉਹ ਆਇਆ ਜੀ ਤੇ ਉਹਦਾ ਚਿਹਰਾ ਥੋੜਾ ਜਿਹਾ ਜਿਵੇਂ ਘਬਰਾਹਟ ਚ ਹੈ। ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕਦਾ ਤੇ ਹਜ਼ੂਰ ਕਹਿੰਦੇ ਭਾਈ ਕੇਦਾਰੀ ਕਿਉਂ ਘਬਾਰੇ ਘਬਰਾਏ ਹੋਏ? ਕੇਦਾਰੀ ਨਾ ਹੀ ਸੀ ਉਹਨਾਂ ਦਾ, ਕਈਆਂ ਕੇਦਾਰਾ ਲਿਖਿਆ, ਅਸਲ ਚ ਭਾਈ ਸਾਹਿਬ ਨੇ ਕੇਦਾਰੀ ਲਿਖਿਆ ਹੈ। ਕੱਕਾ ਸਿਹਾਰੀ ਦੱਦੇ ਕੰਨਾ ਰਾਰੇ ਬਿਹਾਰੀ ਕੇਦਾਰੀ। ਕਹਿੰਦੇ ਅੱਜ ਘਬਰਾਏ ਕਿਉਂ ਹੋ? ਭਾਈ ਜੀ ਕਹਿਣ ਲੱਗੇ ਮਹਾਰਾਜ ਜੰਗਲ ਨੂੰ ਅੱਗ ਲੱਗ ਗਈ, ਜੰਗਲਾਂ ਚ ਅੱਗ ਲੱਗੀ ਹੋਈ ਹੈ, ਰੁੱਖ ਸੜਦੇ ਪਏ ਆ, ਜੀਵ ਭੁੱਜਦੇ ਪਏ ਨੇ ਵਿੱਚ, ਪੰਛੀ ਸੜ ਰਹੇ ਆ, ਜਾਨਵਰ ਸੜ ਰਹੇ ਆ। ਮਹਾਰਾਜ ਕਹਿੰਦੇ ਤੇਰਾ ਹਿਰਦਾ ਤਰਸ ਵਾਲਾ, ਕਹਿੰਦੇ ਮੈਨੂੰ ਕੁਝ ਹੋਰ ਯਾਦ ਆਉਂਦਾ ਪਿਆ, ਇਹ ਬਾਹਰ ਦੇ ਜੰਗਲਾਂ ਨੂੰ ਅੱਗ ਲੱਗੀ ਏ, ਇਹ ਸੰਸਾਰ ਵੀ ਜੰਗਲ ਏ ਦਾਤਾ, ਇੱਥੇ ਵੀ ਅੱਗਾਂ ਬੜੀਆਂ ਲੱਗੀਆਂ ਹੋਈਆਂ ਨੇ, ਕਾਮ ਦੀ ਅੱਗ, ਕ੍ਰੋਧ ਦੀ ਅੱਗ, ਲੋਭ ਦੀ ਅੱਗ, ਇਹ ਸਾਰੀਆਂ ਅੱਗਾਂ ਹੀ ਨੇ ਨਾ ਜੀ। ਤੇ ਸੱਚੀ ਮੁੱਚੀ ਚੰਗੇ ਭਲੇ ਬੰਦੇ ਤੁਰੇ ਫਿਰਦੇ ਨੇ ਬਰੂਦ ਲੈ ਕੇ। ਮੈਂ ਇੱਕ ਦਿਨ ਇੱਥੇ ਸ਼ਬਦ ਵਰਤਿਆ ਸੀ, ਆਪਣੇ ਨਿਆਣੇ ਪਹਿਲਾਂ ਸੇਬੇ ਵਾਲਾ ਬੰਬ ਵਰਤਦੇ ਸਨ, ਤੁਹਾਨੂੰ ਪਤਾ ਹੋਣਾ ਸੇਬੇ ਵਾਲਾ ਬੰਬ ਹੁੰਦਾ ਸੀ ਹਨਾ, ਸੇਬੇ ਵਾਲਾ ਬੰਦ ਬੜਾ ਖਤਰਨਾਕ ਸੀ, ਉਹ ਹੱਥ ਚਲਾਉਂਦਿਆਂ ਚਲਾਉਂਦਾ ਹੱਥ ਜੀ ਪਟਾਕਾ ਮੋਲ ਜਾਂਦਾ ਹੁੰਦਾ ਸੀ। ਇਹ ਤੇ ਸੱਚੀ ਮੁੱਚੀ ਖਿਮਾ ਕਰ ਦਿਓ, ਤਕਰੀਬਨ ਸੇਬੇ ਵਾਲਾ ਬੰਬ ਹੀ ਜ਼ਿਆਦਾ ਤੁਰੇ ਫਿਰਦੇ ਆ, ਮਾੜੀ ਜੀ ਗੱਲ ਕਰਨ ਦੀ ਦੋਰੇ ਨਾਲ ਹੀ ਪਟਾਕਾ ਮਾਰ ਦਿੰਦੇ, ਨਿਆਣੇ ਤੱਕ ਹੈ। ਹੁਣ ਉਹਨੇ ਕਿਹਾ ਮਹਾਰਾਜ ਅੰਦਰ ਵੀ ਅੱਗ ਲੱਗੀ ਹੈ, ਮੈਨੂੰ ਡਰ ਲੱਗ ਰਿਹਾ। ਗੁਰੂ ਸਾਹਿਬ ਪਤਾ ਫਿਰ ਕੀ ਉੱਤਰ ਦਿੰਦੇ ਆ, ਕਹਿੰਦੇ ਸੱਚੀ ਮੁੱਚੀ ਭਾਈ ਕੇਦਾਰੀ ਤੁਸੀਂ ਸੱਚ ਕਹਿ ਰਹੇ ਹੋ ਕਿ ਬਾਹਰ ਜੰਗਲ ਨੂੰ ਅੱਗ ਲੱਗੀ ਏ, ਅੰਦਰ ਸੰਸਾਰ ਨੂੰ ਅੱਗ ਲੱਗੀ ਹੋਈ ਏ, ਕਾਮ ਕ੍ਰੋਧ ਲੋਭ ਓਹੰਕਾਰ ਚ ਦੁਨੀਆਂ ਸੜ ਰਹੀ ਹੈ, ਅੰਦਰ ਸੜ ਰਿਹਾ, ਪਰ ਕੇਦਾਰੀ ਤੂੰ ਜੰਗਲ ਚ ਦੇਖਿਆ ਨੀ ਇੱਕ ਜਾਨਵਰ ਐਸਾ ਵੀ ਹੈ ਜਿਹੜਾ ਅੱਗ ਲੱਗਦਿਆਂ ਸਾਰ ਸੁਚੇਤ ਹੋ ਜਾਂਦਾ? ਜੀ ਕੌਣ? ਮਹਾਰਾਜ ਕਹਿੰਦੇ ਮਿਰਗ, ਹਿਰਨ। ਕਹਿੰਦਾ ਜੀ ਹਾਂ ਦੇਖਿਆ। ਹਜ਼ੂਰ ਕਹਿੰਦੇ ਜੋ ਅੱਗ ਲੱਗਦੀ ਉਹ ਕੀ ਕਰਦਾ? ਸਤਿਗੁਰੂ ਜਦੋਂ ਅੱਗ ਲੱਗਦੀ ਹੈ ਭਾਂਬੜ ਮੱਚਣ ਲੱਗਦਾ ਤੇ ਮਿਰਗ ਦੌੜ ਕੇ ਦਰਿਆ ਪਾਣੀ ਵਾਲੇ ਵਿੱਚ, ਪਾਣੀ ਦੇ ਦਰਿਆ ਵਿੱਚ ਵੜ ਜਾਂਦਾ। ਗੁਰੂ ਜੀ ਕਹਿੰਦੇ ਅੱਗ ਤਾਂ ਬੜੀ ਲੱਗੀ ਏ, ਤੂੰ ਘਬਰਾ ਨਾ, ਤੂੰ ਦੌੜ ਕੇ ਸੱਤ ਸੰਗਤ ਦਰਿਆ ਵਿੱਚ ਵੜ ਜਾਇਆ ਕਰ, ਤੈਨੂੰ ਵੀ ਅੱਗ ਨਹੀਂ ਲੱਗੇਗੀ। ਕਿੱਡੀ ਵੱਡੀ ਬਾਤ ਕਹੀ ਕਿ ਸੱਤ ਸੰਗਤ। ਮੈਂ ਫਿਰ ਅਰਜ਼ ਕਰਾਂਗਾ ਕਿ ਗੁਰੂ ਜੀ ਕਹਿੰਦੇ ਸੋਹਿਲਾ ਗਾਓ, ਇਹਦਾ ਮਤਲਬ ਗਾਓ ਮੰਗਲਮਈ ਗੀਤ ਸੰਗਤ ਵਿੱਚ ਬੈਠ ਕੇ, ਪਰਮਾਤਮਾ ਦੇ ਗੀਤ ਗਾਓ, ਪਰ ਸੱਤ ਸੰਗਤ। ਹਜ਼ੂਰ ਕਹਿੰਦੇ ਨੇ ਮਿਰਗ ਜਿਹੜਾ ਪਾਣੀ ਚ ਵੜ ਜਾਏ, ਜੰਗਲ ਸੜਦਾ ਰਹੇ, ਉਹਨੂੰ ਕੋਈ ਅਸਰ ਨਹੀਂ ਹੁੰਦਾ। ਜਿਹੜਾ ਸਿੱਖ ਸੱਤ ਸੰਗਤ ਵਿੱਚ ਆਉਣ ਲੱਗ ਪਏ, ਤੇ ਸੱਤ ਸੰਗਤ ਚ ਆਵੇ ਕਿਵੇਂ? ਸੱਤ ਸੰਗਤ ਦੇ ਅਰਥ ਬਹੁਤ ਗਹਿਰੇ ਨੇ ਜੀ। ਉਂਝ ਗੁਰੂ ਜੀ ਨੇ ਬੜੀ ਸਰਲ ਜੀ ਪਰਿਭਾਸ਼ਾ ਦਿੱਤੀ ਏ, ਸੱਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਪਿਆਰੀ ਸਾਧ ਸੰਗਤ ਸਾਰੀ ਕਹਿੰਦੇ ਆ ਸੱਤ ਸੰਗਤ, ਪਰ ਜੇ ਬੈਠ ਕੇ ਅੰਦਰ ਨੂੰ ਸੱਚ ਦਾ ਅਹਿਸਾਸ ਹੋਵੇ, ਅੰਦਰ ਰੂਹਾਨੀ ਸੱਚ ਦਾ ਪ੍ਰਕਾਸ਼ ਹੋਵੇ। ਗੁਰੂ ਜੀ ਕਹਿ ਰਹੇ ਆ ਕਿ ਸੱਤ ਸੰਗਤ ਵਿੱਚ ਉਹਦੇ ਗੀਤ ਗਾਓ। ਸੱਤ ਸੰਗਤ ਵਿੱਚ ਕਿਵੇਂ ਜਾਈਏ? ਗੁਰੂ ਸਾਹਿਬ ਨੇ ਇੱਕ ਪ੍ਰਮਾਣ ਹੋਰ ਦਿੱਤਾ, ਜੈਸੇ ਮਦਪ ਮਖੀਰਾ, ਤੂੰ ਮਖਤੂਲ ਸਪੇਦ ਸਪੀਅਲ, ਹਮ ਬਪਰੇ ਜਸਕੀਰਾ, ਸੱਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ। ਸ਼ਹਿਦ ਦੀ ਮੱਖੀ ਘਰੋਂ ਜਦੋਂ ਤੁਰਦੀ ਹੈ ਛੱਤੇ ਤੋਂ, ਉੱਡਦੀ ਹੈ, ਤੇ ਉਹਨੂੰ ਪਤਾ ਲੱਗ ਜਾਂਦਾ ਫਲਾਣੀ ਜਗ੍ਹਾ ਤੇ ਫੁੱਲ ਨੇ, ਖਿੜੇ ਕੋਈ ਫੁੱਲ ਨੇ, ਉਹ ਉੱਥੇ ਬੈਠ ਕੇ ਉਹਦੀ ਮਕਰੰਦ ਚੂਸਦੀ, ਰਸ ਲੈਂਦੀ ਹੈ ਜੀ, ਵਾਪਸ ਆ ਜਾਂਦੀ ਹੈ। ਉਹ ਖੱਬੇ ਸੱਜੇ ਨਹੀਂ ਵਹਿੰਦੀ, ਸਿੱਧਾ ਉਹਦਾ ਸੰਬੰਧ ਉਹਦੇ ਨਾਲ ਹੈ। ਮਕਰੰਦ ਚੂਸੀ, ਵਾਪਸ ਆ ਗਈ, ਤੇ ਜਿਹੜੀਆਂ ਛੱਤੇ ਤੇ ਬਾਕੀ ਮੱਖੀਆਂ ਨੇ, ਉਹਨਾਂ ਦੀ ਭਾਸ਼ਾ ਹੀ ਹੈ ਮੱਖੀਆਂ ਦੀ, ਉਹ ਬਾਕੀ ਬਾਕੀਆਂ ਨੂੰ ਦੱਸਦੀ ਏ, ਇਹ ਸੱਚੀ ਜੇ ਇਹ ਭਾਸ਼ਾ ਹੈ ਮੱਖੀਆਂ ਦੀ, ਉਹ ਖੰਭਾਂ ਨਾਲ ਨਾ ਤੇ ਆਪਣੀ ਮੂੰਹ ਦੀ ਸਾਊਂਡ ਜਿਹੜੀ ਉਹਦੀ, ਉਹਦੇ ਨਾਲ ਉਹ ਦੱਸ ਦਿੰਦੀ ਹੈ ਫਲਾਣੇ ਪਾਸੇ ਆ ਇਸ ਤਰ੍ਹਾਂ ਜਿੱਥੋਂ ਸੁਗੰਧੀ ਮਿਲਣੀ ਹੈ। ਮੈਂ ਪੰਜਾਬ ਬੰਦੇ ਦੀ ਬੋਲੀ ਚ ਕਹਿ ਰਿਹਾ, ਪਰ ਉਹਨਾਂ ਦੀ ਆਪਣੀ ਸ਼ਬਦਾਵਲੀ, ਆਪਣੀ ਧੁਨੀ ਹੈ। ਉਹ ਦੱਸਦੀ ਹੈ ਫਲਾਣੀ ਜਗ੍ਹਾ, ਬਾਕੀ ਮੱਖੀਆਂ ਉੱਥੇ ਜਾਂਦੀਆਂ ਨੇ, ਸ਼ਾਇਦ ਸਾਰੀਆਂ ਲੈ ਕੇ ਆਉਂਦੀਆਂ ਨੇ, ਰਹਿੰਦੀਆਂ ਇਕੱਠੀਆਂ ਨੇ, ਪਰ ਇੱਕ ਦੂਜੇ ਨੂੰ ਡੰਗ ਕੋਈ ਨਹੀਂ ਮਾਰਦੀਆਂ। ਇੱਥੇ ਤੇ ਡੰਗ ਵਾਲਾ ਕੰਮ, ਡੰਗ ਤੇ ਛੱਡੋ, ਡੰਗਾ ਆ ਜਾਂਦੀਆਂ ਨੇ ਇੱਥੇ। ਸੱਤ ਸੰਗਤ ਕੀ ਹੈ? ਗੁਰੂ ਜੀ ਕਹਿੰਦੇ ਇਸ ਤਰ੍ਹਾਂ ਰਹੋ ਜਿਵੇਂ ਸ਼ਹਿਦ ਦੀ ਮੱਖੀ ਹੈ। ਆਸਾ ਨੀ ਗੁਰਮੁਖੋ, ਮੈਂ ਕੱਲ ਕਿਹਾ 26 ਸਾਲ, ਮੈਂ ਆਪਣੀ ਗੱਲ ਕਰ ਰਿਹਾ, ਸੱਚੀ ਹੋਵੇ ਜੀ, ਇੱਕ ਬੱਚਾ 26 ਸਾਲ ਇੱਕ ਕਲਾਸ ਚ ਬੈਠਾ ਰਹੇ ਤੇ ਇੱਕ ਸਟੈਪ ਵੀ ਅੱਗੇ ਨਾ ਚੱਲੇ, ਉਹਦਾ ਹਾਲ ਕੀ ਹੋਵੇਗਾ? ਸਾਰੀ ਸਾਰੀ ਜ਼ਿੰਦਗੀ ਲੰਘ ਗਈ, ਕਾਲਿਆਂ ਤੋਂ ਚਿੱਟੇ ਆ ਗਏ। ਇਸੇ ਕਰਕੇ ਗੋਪੀ ਚੰਦ ਦੀ ਮਾਂ ਨੇ ਤੁਰ ਲੱਗਿਆ ਸੀ, ਕਿਹਾ ਵੇ ਗੋਪੀ ਚੰਦਾ ਕਿਲੇ ਤੋਂ ਬਾਹਰ ਨਾ ਨਿਕਲੀ। ਮਾਂ ਕਿਲਾ? ਕਹਿਣ ਲੱਗੇ ਬੱਚਿਆ ਚੱਲੇ, ਸੱਤ ਸੰਗਤ ਕਿਲਾ ਹੈ, ਕਿਲੇ ਵਿੱਚ ਰਹਿੰਦਿਆਂ ਨੂੰ ਚੋਰ ਲੁਟੇਰੇ ਨਹੀਂ ਠੱਗਦੇ। ਗੁਰੂ ਨਾਨਕ ਸਾਹਿਬ ਕਿਰਪਾ ਕਰਨ ਗੁਰਮੁਖੋ, ਸੱਤ ਸੰਗਤ ਇੱਕ ਕਿਲਾ ਹੈ ਜਿਹਦੇ ਉੱਤੇ ਵਾਸ਼ਨਾ ਵਾਰ ਨਹੀਂ ਕਰਦੀ। ਪਰ ਸ਼ਰਤੋਂ ਸਟੇਜ ਦਾ ਔਰਾ ਕੀ ਬਣਾਇਆ ਹੈ? ਮੈਂ ਬੇਨਤੀ ਕਰਾਂਗਾ, ਜਿਸ ਗੁਰਦੁਆਰੇ ਚ ਨਿਰੋਲ ਸਿਫਤ ਹੁੰਦੀ ਹੈ, ਕੀਰਤਨ ਹੁੰਦਾ, ਪਾਠ ਹੁੰਦਾ, ਸਿਮਰਨ ਹੁੰਦਾ, ਬਾਣੀ ਹੁੰਦੀ ਹੈ, ਤੁਸੀਂ ਤਜਰਬਾ ਕੀਤਾ ਹੋਣਾ, ਜਿਨ੍ਹਾਂ ਥਾਵਾਂ ਤੇ ਰੋਜ਼ ਕਲਾ ਕਲੇਸ਼ ਝਗੜੇ, ਮੈਂ ਇੱਕ ਪਕੜ ਕੇ, ਵਾਹਿਗੁਰੂ ਕੋਈ ਗੁੱਸਾ ਨਾ ਕਰਿਓ, ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ, ਗੱਲਾਂ ਕਰ ਰਹੇ ਅਸੀਂ, ਸਾਰਾ ਹਿੰਦੁਸਤਾਨ ਸਾਹਮਣਾ, ਗੁਰਦੁਆਰਾ ਤੇ ਇੱਕ ਇੱਕ ਨਹੀਂ ਸਾਂਭਿਆ ਜਾਂਦਾ, ਤੇ ਮਿਲੀਏ ਮਿਲੇ ਡਰ ਲਾਨੇ ਆਪਾਂ। ਉਹਦੇ ਵਿੱਚ ਇਹ ਵੀ ਸਟੇਜ ਨੂੰ ਬਣਾਈਏ, ਆਪਾਂ ਕਹਾਂਗੇ ਜੀ ਪਿੱਛੇ ਫੋਟੋ ਲਾ ਤੀ, ਸਟੇਜ ਬਣ ਗਈ, ਕਾਰਪੇਟ ਵਿਛਾ ਤਾ, ਕੋਈ ਵੀ ਗੁਰਦਾ ਕੱਲਾ, ਮੈਂ ਇਸਦੀ ਗੱਲ ਕਰ ਰਿਹਾ, ਇਹਦੇ ਨਾਲ ਥੋੜਾ ਬਣਦੀ, ਇਹ ਤਾਂ ਬਾਹਰ ਮੁਖੀ ਡੈਕੋਰੇਸ਼ਨ ਜਿੱਥੇ ਮਰਜ਼ੀ ਕਰ ਲਓ, ਸਟੇਜ ਉੱਤੇ ਕਿੰਨਾ ਕੁ ਪੋਜ਼ਿਟਿਵ ਚੱਲਿਆ ਜਾ ਰਿਹਾ ਹੈ, ਸਿਮਰਨ ਹੋ ਰਿਹਾ ਹੈ, ਬਾਣੀ ਪੜੀ ਜਾ ਰਹੀ ਹੈ। ਇਹ ਇੰਡੀਆ ਚ ਇੱਕ ਅਖਬਾਰ ਨਿਕਲਦਾ ਜੀ, ਮੇਰਾ ਕਿਉਂ ਨਾ ਭੁੱਲ ਗਿਆ, ਵੈਸੇ ਉਹ ਕਹਿੰਦੇ ਨੇ ਵੀ ਹਫਤੇ ਚ ਇੱਕ ਦਿਨ ਕੋਈ ਨੈਗੇਟਿਵ ਖਬਰ ਨਹੀਂ ਛਾਪਣੀ, ਭਾਵੇਂ ਸਾਡੇ ਵਿਰੁੱਧ ਵੀ ਕੋਈ ਬੋਲੇ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਸੱਤ ਸੰਗਤ ਚ ਰੱਬ ਦੇ ਪ੍ਰਾਣ ਵਸਦੇ ਆ। ਭਗਤ ਕਬੀਰ ਰਵਿਦਾਸ ਜੀ ਦਾ ਜਨਮ ਬਚਨ ਹੈ, ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੱਤ ਸੰਗਤ ਜਿੱਥੇ ਹੈ ਉੱਥੇ ਪਰਮੇਸ਼ਵਰ ਦਾ ਵਾਸਾ ਹੈ। ਗੁਰੂ ਜੀ ਕਹਿੰਦੇ ਜੈ ਘਰ ਕੀਰਤ ਆਖੀਐ, ਬੀਬੀ ਉਹ ਵਿਆਹਲੇ ਘਰ ਸੋਹਿਲਾ ਪੜਨ ਦੀ ਥਾਂ ਸੰਗਤ ਵਿੱਚ ਪੜੋ, ਸਤਨਾਮ ਵਾਹਿਗੁਰੂ ਬੋਲੋ, ਕੀਰਤਨ ਗਾਓ, ਗਾਓ ਰੀ ਕਾਮਣੀ ਵਿਵੇਕ ਵਿਚਾਰ ਗਾਓ। ਅੱਗੇ ਕਹਿੰਦੇ ਨੇ ਕਰਤੇ ਕਾ ਹੋਏ ਵਿਚਾਰੋ, तित कर गावो सोहेला सिवरे हो सिरजन करो। अगे फिर कहिंदे ने तुम गावो हो भाई तुसी गाओ की गाओ मेरे निरपाओ का सोहेला। फिर बेनती मेरे निरपाओ दा अर्थ हो गया जिन्हों भय कोई नहीं परमात्मा। भाई सिखो तुसी गाओ मेरे करते पुरख निरपाओ दा सोहेला जिन्हों कोई भय नहीं भय रहत है। ते महाराज जी उस सोहेला गाँगे कह लगे मैं तेन होर गल दस दया। फिर सुनो तुम गावो अर्थ सौखे हो गए ना सौखे ने तुम गावो तुसी गाओ मेरे निरपाओ का सोहेला मेरे निरपाओ परमात्मा दा सोहेला गाओ दे गीत गाओ। अगे महाराज कहिंदे ने एक सोचोगे भी आम बंदा गांदा है ना जी गा के जदों जांदा है आम तुसीं देखो जिहड़ा व्याहां च हुंदा है नचण गाण दा सब कुछ उस तों बाद की हुंदा है। उंज मैं कहिंदा जिहड़ा नाच गाणा नशा दूजा तीजा जिहनूं थोड़ा पॉजिटिव लैके चलो ना सच्ची मुची बंदे दे तुर अंदर कोई भुख लगी है जिदी पूर्ति ये बार मुखी करनी चाहता है। एवं थोड़ा बंदा चार चार घंटे नची जाता है जी एदा मतलब अंदर कुछ पिया कुछ मंग रहा है वो जिना मंग रहा है खुराक गलत दे रहा है। गुरु साहब सच्चे पातशाह कहें खौ वारी मैं कुर्बान जावा कि दे तो सोले तो ही देखो वेखो मेरी फिर बेनती सुनो किड्डी बारी की है करते दा सोहेला गाओ निरपो दा सोहेला गाओ हौ वारी जित सोहेला मैं उस कीर्ति तो कीर्तन तो कथा तो सिमरन तो भी कुर्बान जावा क्यों जेड़ा सोहेला गाउन दे नाल सदा सुख होए सदीव काल लई सुख मिलदा है ओ सोहेला गाओ भाई। मैं फिर बेनती करांगा जी करते दी कीर्ति करिए ओदी सिबतो सलाह करिए ओदी इबादत करिए ते संगत दा वैगुरु मेरी फिर बेनती है मैं जो भी शब्द बोल रहा मैं गुरु साहब की जूरी च कहना मैनू किसी ने सिखाया नहीं भी भाई जी आज आ बोलिया जे क्योंकि अर्थां दी प्रॉब्लम हुंदी है ना मुश्किल हुंदी है। मेरी इको बेनती है कि सत संगत विच सिफत करिए परमात्मा करो पंथक विचार करो करनी चाहीदी है पर सत संगत दा जिहड़ी संस्था है ना ये गुरु साहब मेहर करन ये साडी रूहानी ही बनी रहे इहदे विच बख्शिश वरती रहे ते जिथे सत संगत है उथे परमात्मा आ वसद विच संगत हर प्रभ वसै जियो। फिर बेनती है भाई आप शब्द का सोहेला गाउणा सोहेले का लफजी अर्थ आप मंगलमय गीत सौखा हो गया